इन रूहानी दुनिया नाल कोई दा सरोकार नहीं। साहिब पिता ने कहा नहीं, मैं एहो जी कुचजी सोच नूं उठण ही नहीं देंगा, इको मोती च एहो जी चीज परो देंगा पूरी कायनात नूं चीज मननी पएगी। गुरु अर्जन पिता की यह महान देन है। साहिब पिता ने एक एक पौड़ी दे नाल वार दी नाल दो दो श्लोक ला दिते ने ते नाल दस दिता किसी रूप विच भी श्लोकां नूं कोई बंदा वखरा ना कर सके, किते ऐसा ना होवे जिहड़े लोक अज होर तरह दीआं सोचां फैला रहे ने, क्योंकि सच ते कूड दी इक जंग चल रही है। कूड़ चाहता है सच की बात ना होए, मगर बाणी यह कहती है कूड़ निखुट्ट नानका औड़क सच रही। अखीर सच ने उभरना है, मगर गुरदेव पिता ने जिन्हां चीजां नूं छोया है वह चीजा बिल्कुल कमाल करके रख दित्तियां। क्योंकि साहब कहिंदे ना भुलण अंदर सब को अभुल गुरु करतार, गुरु कदी भुल नहीं करता। गुरदेव पिता ने हर एक पौड़ी दे नाल श्लोक लिखे ने, ते फिर यही नहीं ਤੁਸੀਂ ਵੇਖੋ ਜਿੱਥੇ ਸ਼ਲੋਕ ਜਾ ਕੇ ਬਚਦੇ ਨੇ ਤੇ ਸਾਹਿਬ ਮਹਾਰਾਜ ਸ਼ਲੋਕ ਦਰਜ ਕਰਦੇ ਨੇ ਤੇ ਉੱਤੇ ਟਾਈਟਲ ਕੀ ਦਿੱਤਾ ਹੈ ਵੀ ਮਤੇ ਇਹਨਾਂ ਨੂੰ ਲੈ ਕੇ ਨਾ ਵੱਖਰਾ ਕੋਈ ਕਿਤਾਬ ਚਾਹ ਤਿਆਰ ਕਰ ਲੈਣ, ਪਬਲਿਸ਼ਰ ਤਿਆਰ ਕਰ ਦਿੰਦੇ ਵੀ ਉਹ ਭਾਈ ਇਹ ਆਹ ਵਧੀਆ ਚੀਜ਼ ਹੈ ਬਾਕੀ ਸਾਰੀ ਜਿਹੜੀ ਹੈ ਨਾ ਉਹ ਠੀਕ ਨਹੀਂ ਹੈ। ਹੈ ਨਾ ਸੰਕਟ ਮੋਚਨ ਜਿਵੇਂ ਤਿਆਰ ਕਰਤੇ ਉਹਨਾਂ ਨੇ ਵੀ ਆਹ ਸ਼ਬਦ ਇਸ ਕੰਮ ਵਾਸਤੇ ਬੜਾ ਵਧੀਆ, ਆਹ ਨਹੀਂ ਹੈ, ਹਯਾ ਆਉਂਦੀ ਹੈ ਵੀ ਚਾਰ ਕਿਤਾਬਾਂ ਵੇਚਣੀਆਂ ਨੇ ਘੱਟ ਤੋਂ ਘੱਟ ਗੁਰੂ ਨੂੰ ਤੇ ਬਖਸ਼ ਦਿਓ, ਚਾਰ ਦਮੜੇ ਇਕੱਠੇ ਕਰਨੇ ਨੇ ਮਗਰ ਘੱਟ ਤੋਂ ਘੱਟ ਬੰਦਾ ਧਰਮ ਦੀ ਜਿਹੜੀ ਦਾਇਰਾ ਹੈ ਉਹਦੀ ਜਿਹੜੀ ਚਾਰ ਦੀਵਾਰੀ ਹੈ ਉਹਦੇ ਅੰਦਰ ਤੇ ਨਾ ਆਪਣਾ ਕਰਪਟ ਜਿਹੜੀ ਸੁਰਤੀ ਹੈ ਉਹਨੂੰ ਲਿਆ ਕੇ ਆਪਣੀ ਨੂੰ ਦਬਾਅ ਪਾਏ। ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ ਹਾਂ, ਸਾਹਿਬ ਮਹਾਰਾਜ ਨੇ ਉਹ ਜਿਹੜੇ ਸ਼ਲੋਕ ਅਖੀਰ ਤੇ ਲਿਖੇ ਉਹਨਾਂ ਦੇ ਉੱਤੇ ਬਕਾਇਦਾ ਟਾਈਟਲ ਪਾਇਆ ਗਿਆ ਸ਼ਲੋਕ ਵਾਰਾਂ ਤੇ ਵਧੀਕ। ਗੁਰੂ ਅਰਜਨ ਪਿਤਾ ਨੇ ਦੱਸ ਦਿੱਤਾ ਇਹ ਸ਼ਲੋਕ ਵਾਰਾਂ ਤੋਂ ਵੱਧ ਗਏ ਮੈਂ ਤਾਂ ਇੱਥੇ ਰੱਖੇ ਨੇ, ਨਹੀਂ ਤੇ ਵੀ ਵਾਰਾਂ ਦੇ ਵਿੱਚ ਹੀ ਪਰਾਉਣੇ ਸਨ ਕਿਉਂਕਿ ਉਹਨਾਂ ਦੇ ਵਿੱਚ ਕਿਉਂਕਿ ਹਰ ਇੱਕ ਪੌੜੀ ਦਾ ਇੱਕ ਮਜ਼ਮੂਨ ਹੁੰਦਾ ਹੈ, ਪੌੜੀ ਦੇ ਮਜ਼ਮੂਨ ਦੇ ਨਾਲ ਸੰਬੰਧਿਤ ਸ਼ਲੋਕ ਉਹਦੇ ਵਿੱਚ ਦਰਜ ਨੇ। ਖੈਰ ਮੈਂ ਜਿਹੜੀ ਬੇਨਤੀ ਕੀਤੀ, ਗੁਰੂ ਨਾਨਕ ਪਿਤਾ ਪਹਿਲੀ ਪੌੜੀ ਰਚਦੇ ਨੇ, ਬਾਬਾ ਕਬੀਰ ਕਹਿ ਰਹੇ ਨੇ ਕਾਂਸ਼ੀ ਦੇ ਵਿੱਚ ਬੈਠੇ ਹੋਏ ਬਨਾਰਸ ਵਿੱਚ ਬੈਠੇ ਹੋਏ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਮਰਾਠਵਾੜੇ ਦੇ ਅੰਦਰ ਬੈਠਾ ਹੋਇਆ ਭਗਤ ਨਾਮ ਦੇਵੇ ਗੱਲ ਕਹਿ ਰਿਹਾ ਹੈ ਪਹਿਲ ਪੁਰਸਾਵਿਰਾ ਅਥੋਨ ਪੁਰਸਾਦਮਰਾ ਅਸਗਾ ਅਸ ਉਸਕਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਗੁਰੂ ਨਾਨਕ ਪਿਤਾ ਪਹਿਲੀ ਵਾਰ ਰਚਦੇ ਨੇ ਤੇ ਕੀ ਰੱਖ ਕਹਿੰਦੇ ਨੇ ਉਹਦੇ ਚ ਬੋਲ ਆਪੀ ਨੇ ਆਪ ਸਾਜਿਓ ਆਪੀ ਨਾ ਰਚਿਓ ਨਾਓ ਦੁਈ ਕੁਦਰਤ ਸਾਜੀਏ ਕਰਾ ਸੰਡਿਠੋ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਓ ਤੂੰ ਸਾਣ ਜਾਣੋਈ ਸਭ ਸਹਿ ਦੇ ਲੈ ਸੈ ਜਿੰਦ ਕਵਾਓ ਕਰ ਆਸਨ ਡਿੱਠੋ ਚਾਓ। ਤਿੰਨਾਂ ਰਚਨਾਵਾਂ ਚ ਵੇਖੋ ਇੱਕੋ ਹੀ ਅਰਥ ਬਣਦੇ ਨੇ, ਮਤਲਬ ਗੁਰਦੇਵ ਪਿਤਾ ਨੂੰ ਪਤਾ ਲੱਗ ਗਿਆ ਵੀ ਸ਼ਬਦ ਦਾ ਆਗਾਜ਼ ਹੋ ਗਿਆ, ਮਗਰ ਸ਼ਬਦ ਦੇ ਸਿਲਸਿਲੇ ਨੂੰ ਕਿਹਾ ਜਾਂਦਾ ਨਾ ਹੁਣ ਸੂਰਜ ਦੀਆਂ ਕਿਰਨਾਂ ਨੇ ਕਹਿੰਦੇ ਨੇ ਇਹਨਾਂ ਚ ਗਰਮਾਇਸ਼ ਹੈ, ਮਗਰ ਜੇ ਕਿਤੇ ਸਿਆਣਾ ਸਾਇੰਸਦਾਨ ਕਿਤੇ ਲੈਂਸ ਫੜ ਕੇ ਸਾਰੀਆਂ ਨੂੰ ਇਕੱਠਾ ਕਰੇ ਤੇ ਇਹ ਅਗਨ ਪ੍ਰਜਵਲਿਤ ਵੀ ਹੋ ਜਾਂਦੀ ਹੈ। ਗੁਰੂ ਨਾਨਕ ਪਿਤਾ ਨੂੰ ਪਤਾ ਹੈ ਸ਼ਬਦ ਦੀ ਅਹਿਮੀਅਤ ਹੈ, ਮਗਰ ਅੱਜ ਵੇਖੋ ਕਬੀਰ ਪੰਥੀਆਂ ਨੇ ਕੀ ਕਰ ਦਿੱਤਾ, ਬਾਬਾ ਕਬੀਰ ਦੀ ਓਰੀਜਨਲ ਰਚਨਾ ਲੱਭਣੀ ਔਖੀ ਹੋਈ ਪਈ ਹੈ। ਉੱਤੇ ਬਾਬਾ ਕਬੀਰ ਇੱਕ ਜਗ੍ਹਾ ਕਹਿ ਰਹੇ ਨੇ ਮੈਂ ਨਿਰਗੁਣ ਸਰੂਪ ਨੂੰ ਮੰਨਣਾ, ਅੱਗੇ ਉਸੇ ਕਬੀਰ ਨੂੰ ਅਵਤਾਰਵਾਦੀ ਬਣਾ ਦਿੱਤਾ ਗਿਆ। ਭਗਤ ਧੰਨਾ ਜੀ ਨੂੰ ਮੰਨਣ ਵਾਲੇ ਹੈ ਨੇ ਮੇਵਾਤ ਇਲਾਕੇ ਦੇ ਵਿੱਚ, ਭਗਤ ਧੰਨਾ ਜੀ ਵਾਰ ਵਾਰ ਮੂਰਤੀ ਪੂਜਾ ਦੀ ਵਿਰੋਧਤਾ ਕਰ ਰਹੇ ਨੇ, ਉਹ ਮੂਰਤੀ ਪੂਜਕ ਬਣਾ ਕੇ ਬੈਠੇ ਨੇ ਭਗਤ ਧੰਨਾ ਜੀ ਨੂੰ। ਵੇਖੋ ਨਾ ਵਕਤ ਦੀਆਂ ਹਨੇਰੀਆਂ ਨੇ ਸਾਰੇ ਪਾਸੇ ਜਿਹੜੇ ਨੇ ਉਹ ਛੇਕ ਕੇ ਰੱਖ ਦੇਣੇ ਸੀ। ਗੁਰੂ ਨਾਨਕ ਪਿਤਾ ਨੇ ਕਿਹਾ ਨਹੀਂ ਸ਼ਬਦ ਗੁਰੂ ਗੁਰ ਜਾਣੀ ਹੈ, ਮੈਂ ਸ਼ਬਦ ਨੂੰ ਗੁਰੂ ਦੇ ਰੂਪ ਵਿੱਚ ਸਥਾਪਿਤ ਕਰਾਂਗਾ। ਆਪ ਜਾ ਕੇ ਘਰ ਘਰ ਜਾ ਕੇ ਗੁਰਦੇਵ ਪਿਤਾ ਨੇ ਬਾਣੀ ਇਕੱਠੀ ਕੀਤੀ। ਕਈ ਵਾਰ ਆਉਂਦੇ ਨੇ ਕੁਝ ਰੀਜ਼ਨ ਬੱਚੇ ਪੁੱਛਦੇ ਨੇ ਕਿ ਗੁਰੂ ਨਾਨਕ ਪਿਤਾ ਦਾ ਉਦਾਸੀਆਂ ਦੇ ਜਾਣ ਦਾ ਕੀ ਮਤਲਬ ਸੀ, ਕਿਉਂਕਿ ਗੁਰੂ ਨਾਨਕ ਪਿਤਾ ਉਦਾਸੀਆਂ ਤੇ ਗਏ ਨੇ। ਜੇ ਤੇ ਹੈ ਸੀ ਪੁਰਾਣਾ ਜਿਹੜਾ ਮੀਨਿੰਗ ਮੰਨਿਆ ਜਾਂਦਾ ਸੀ 68 ਤੀਰਥਾਂ ਤੇ ਇਸ਼ਨਾਨ ਕਰਨ ਵਾਲਾ, ਲੋਕੀ ਜਾਂਦੇ ਸਨ ਪੁਰਾਣੇ ਸਮੇਂ ਘਰ ਬਾਰ ਛੱਡਿਆ ਤੇ ਚਲੇ ਗਏ 68 ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ, ਉਹ ਤੇ ਬਾਣੀ ਦਾ ਕਨਸੈਪਟ ਨਹੀਂ ਹੈ। ਗੁਰਦੇਵ ਪਿਤਾ ਦੀ ਬਾਣੀ ਚ ਤੀਰਥ ਦੀ ਅਹਿਮੀਅਤ ਕਿਸ ਰੂਪ ਵਿੱਚ ਆਉਂਦੀ ਹੈ, ਸਾਹਿਬ ਕਹਿੰਦੇ ਜਲਕੈ ਮੱਜਣ ਜੇਗਤ ਹੋਏ ਨਿਤ ਨਿਤ ਮੈਂਢਕ ਨਹਾਏ ਜੈਸੇ ਮੈਂਢਕ ਤੈਸੇ ਹੋਏ ਨਰ ਫਿਰ ਜੂਨੀ ਆਏ। ਜੇ ਉਸ ਰੂਪ ਵਿੱਚ ਤੀਰਥ ਦੀ ਅਹਿਮੀਅਤ ਮੰਨੋ ਤੇ ਗੁਰਦੇਵ ਪਿਤਾ ਦੀ ਬਾਣੀ ਤੇ ਇਹ ਕਹਿ ਰਹੀ ਹੈ ਤੀਰਥ ਨਹਾਵਣ ਜਾਊਂ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰਦੇਵ ਪਿਤਾ ਨੂੰ ਜੇ ਉਸ ਰੂਪ ਵਿੱਚ ਮੰਨਿਆ ਜਾਏ ਵੀ ਸ਼ਾਇਦ ਕਿਸੇ ਧਾਰਮਿਕ ਸਥਾਨਾਂ ਤੇ ਰਟਣ ਵਾਸਤੇ ਗਏ ਹੋਣਗੇ, ਤੇ ਸਾਹਿਬ ਮਹਾਰਾਜ ਦੀ ਬਾਣੀ ਤੇ ਇਹ ਕਹਿੰਦੀ ਹੈ ਵੀ ਭਾਈ ਜਿਹੜਾ ਹੈ ਉਹ ਅੰਤਰ ਆਤਮੇ ਨੂੰ ਤੁਸੀਂ ਤੀਰਥ ਬਣਾਉਣਾ, ਅੰਤਰ ਆਤਮੇ ਨੂੰ ਤੁਸੀਂ ਤੀਰਥ ਦੀ ਪ੍ਰਵਿਰਤੀ ਵਿੱਚ ਬਦਲਣਾ ਹੈ। ਬਾਣੀ ਦਾ ਵਾਕ ਹੈ ਸੱਚ ਤਾਂ ਪਰਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ। सतगुरु नूं पुछ के बह रहा है करा निवास। गुरमति इस चीज का जिहड़ा है सारे का सारा सानूं विश्वास देंदी है। ते फिर साहिब महाराज क्यों उदासियां ते गए ने? फिर ये नहीं गुरदेव ने कोई गेरुए पाले ते दोबारा लाए नहीं, बल्कि वापस आके फिर दोबारा धार्मिक लिबास जिहड़ा उह बनाया सी उह सारा ला दिता। फिर यह मनिया जाए कि शायद साहिब महाराज हिंदू तीर्थां दे उह रटन वास्ते गए सी, नहीं उह ते मक्के भी चले गए, क्योंकि उन्हां वास्ते ते दोवें चीजां सांझे रूप विच सीगियां। मुख रूप विच आशा की सी? सिद्ध गोष्ठ दे अंदर इहदा जवाब पिया है। गुरदेव पिता आप बाणी च बचन लिखते ने, कहन लगे गुरमुख खोजत भए उदासी। मेरा उदासियां ते जाण दा एक ही कारण सीगा मूलक रूप विच, गुरमुख खोजत। शब्द दे विषय नूं फिर सुनिया जे, शब्द गुरु गुर जाणीए गुरमुख होए सुरत तुन चेला। गुरदेव बाणी च कह रहे ने गुरमुख खोजत भए उदासी। मैं चाहता सी एहो जे गुरमुखां नूं लभना, जेड़े गुरमुखां नूं लभ के मैं इस संसार दे अंदर ग्रंथ अते पंथ दा एक आगाज रूप दे अंदर, एक प्रगट रूप दे अंदर एक ली पा दिया, जिदे जरिए लुकाई जेड़ी है वार वार शरीरां दी परिक्रमा ना करे, बल्कि शब्द दे परिक्रमा वास्ते ओ प्रज्वलित हो जाए। सो इस करके भाई साहब भाई गुरदास ने बचने प्रारंभ किया, कहन लगे शब्द गुरु, गुरु शब्द ही है, इन्हों ही गुरु करके जानना है। शब्द गुरु गुर जानिए, किवें जानना है? गुरमुख होए, जिवें शब्द दा आत्म है ओदे मुताबिक मैं अपना जीवन कड़ा। शब्द मैनू एक जीवन जाच सिखांदा है। देखो शब्द दी सेवा जिहड़ी है, असीं गुरुद्वारे सेवा करने आ, जिवें इत्थे बड़ा सोहना सेवा दा सारा सिस्टम चल रहा है, बड़ी वड्डिया वधिया गल है। इह साडे पंथक स्थान ने, इन्हां दी असीं हर रोज जिहड़ी है इन्हां दा चंगे वास्ते, इन्हां दी हमेशा जिहड़ी है होंद बनी रहे, बरकरार रहे, चंगे पद्धर ते रहे, ओहदे वास्ते असीं अरदास च मंग भी मंगदे हां वी जिहड़े चंडे बुंगे जुगो जुग अटल। भाई साहब ने झंडे की गल भी की थी, निशान की, ये तुहाडी पंथ खौन की निशानी है। बुंगे आ बुंगा है तुहाडा, हर एक जिहड़ा इंस्टीट्यूशन है जिहड़ा सिक्खी के फैलाओ लई काम करता है वह बुंगा है, ओदे वास्ते भी असां सारिआं ने यतन करना है, ओदे वास्ते असां सारिआं ने जिहड़ा है उद्यम करना है, क्योंकि बिना इंस्टीट्यूशनस तों बिना संस्थावां तों कोई भी जिहड़ी है वह मुहाज नहीं विड़िया जा सकदा ते कोई कौम भी सरवाइव नहीं कर सकदी। ये दोवें चीजां सिखां दे बोल बाले झंडियां ते बुंगियां दे विचों उठने ने। जे साडे बुंगे स्थापित ना हो सके, इन्हां लई इमारतां चाहीदियां ने, इन्हां लई सिस्टम चाहीदा है, इन्हां दे विच सही रूप च पैकिंग देण लई सिक्खी लई इहो जी जमात चाहीदी। सो इस वास्ते सारा कुछ जरूरी है। मगर जे असीं रूहानी पद्धर ते आ जाईए स्पिरिचुअल लेवल ते अध्यात्मी पद्धर ते गुरु की सेवा की है। अध्यात्मी पद्धर ते गुरु की सेवा जिस तरह की असीं सोचते हैं वह नहीं गी, यह साडी पंथ की सेवा है, जिहड़ी ग्रंथ की सही रूप की सेवा। वह पता की है? गुरुदेव पिता ने बाणी च लिखिया, साहब कहिंदे पुछदा तू गुरु की सेवा करनी चाहना है? क्या दाता चाहत ते है तां ही ते पुछदे आ। ते साहिब महाराज लिखदे ने सतगुरु की सेवा गाखड़ी, गाखड़ी कहिंदे ने कठन नूं, कहन लगे तू गुरु की सेवा नहीं कर पाएगा, बड़ी औखी है। पुछया नहीं दाता तुसी बख्शिश करो, साहब कहिंदे ने सतगुरु की सेवा गाखड़ी, कास वास्ते सिर दीजै, इत्थे सिर देना पैंदा है, आप गवाए आपा आप गवा के। ते जे स्थूल रूप शब्द देण सिर देण दी बात आउंदी ना, यकीन जाणो लोकी बली भी ते दे दिंदे सन। आ रावण दी गल कीती जांदी, इहने वी कहिंदे अपना सिर वड के अर्पित करता सी, बली दे दित्ती सी। बड़े लोकी कहिंदे मैं अपना सिर वड के अपने इष्ट नूं दे देना, मैं सीधा सुरगां नूं जावांगा। इथों ही सारा सुसाइड सिस्टम जिहड़ा है ना चालू कीता, वह इसे करके गुरमत दा कॉन्सैप्ट नहीं है। गुरमत ते कहिंदी है भी मोए होए मुक्त नहीं मिलदी, इत्थे जिंदी मुक्ति दी गल है। फिर गुरदेव की कह रहे ने भी सतगुरु की सेवा गाखड़ी सिर दीजै, सिर देण दा मतलब है अपने शब्द दे हवाले अपनी मत नूं करना। यह बड़ा औखा है, तुसीं इत्थे मत्था टेकदे दा मतलब यह है असीं गुरु अगे अपनी मत रख रहे हां। पिछले हफ्ता असीं पूरा मजमून ही केवल अकल लताफत ते सियाणप ते निभाया सीगा। एक प्रमाण कह के अज मैं बस इस विषय नूं हुण वाइंड अप करदा। गुरदेव महाराज की बाणी च वाक्य साहब कहिंदे ने गुरु की सेवा करनी है ना, ते एक गल याद रखी भी अकली साहिब सेवी है, अकली पाई है माण। गुरदेव कहिंदे ने अकल तो बिना कुछ नहीं बनना, सिर नूं अगल रखी, शब्द तां ही समझ आउणा जे तू विवेक नूं सामने लियाएगा। ते इस करके साहब कहिंदे सतगुरु की सेवा गाखड़ी सिर दीजै, इत्थे सिर देना पैंदा। क्यों? साहब कहिंदे अकली साहिब सेवीऐ, अकली पाईऐ माण, अकली पढ़कै बूझिए, अकली की चैदान। अकल दे नाल ही शब्द नूं पढ़ के बुझ सकेगा, जान सकेगा। इस करके अकल इत्थे लाजमी है, जरूरी है। बाबा कबीर जी ने एक व्यंग उसारिया बड़े कमाल दा, प्योर फारसी दा शब्द है उन्हां दा, जिस चो कहिंदे ने बेद कतेब इफ्तरा भाई दिल का फिक्र ना जाए, टुकदम करारी जो करो हाजर हजूर खुदा है। खुदा नूं हाजर करन दी बात कही तो ना के जाके उस विषय च एक बात कही सी, क्योंकि रोज वेखदे ना कांशी च तमाशा, बड़ी बड़ी दूरों लोग आउंदे ने टोपा ला के सोचदे ने बस मुक्ति मिल गई, असि वे उह सिलसिला बना लिया। असल च नहीं, साडे उत्थे पाणी है, पाणी दे नाल बाणी वी पई है। जे पानी च चुब्बा ला के वापस आ गया ना, ते अंदर बाणी च चुब्बा ला के नहीं आया, यकीन जान जैसा बंदा कांशी तो मुड़ के आ गया ऐसा तू उत्थों मुड़ के आ गया। इको ही बात है, वो विच बनिया होया अदारा सुनेहा दे रहा है कि बाहर पानी नाल खाली सांझ नहीं, अंदर बाणी नाल भी सांझ होनी चाहिए है। सो बाबा कबीर जी ने एक व्यंग उसारिया, कहन लगे असमान म्याने लहंग दरिया गुसल करद नाबूद। कहिंदे किद्दा नाबूद है मनुख, नाबूद कहिंदे ने महामूर्ख नूं, गुस्ताख नूं, जेड़ा बदबख्त है जिन्हों कुछ भी नहीं पता। कहन लगे किड्डा बदबख्त है मनुख, असमान में आने लहंग दरिया, बाहरले दुनियावी दरियावां ते रोज जाके चुब्बे लांदा है, ते जेड़ा रब जी ने एदे असमान म्याने एदे सिर दे विचकार दरिया नगाया अकल दा, उहदे च कदी इहने चुब्बा ही नहीं लाया, जिन्हों असीं कहिंदे ने अकल नूं हाथी नहीं मारदा। बाबा कबीर ये कह रहे ने, कहन लगे असमान म्याने लहंग दरिया गुसल करद नाबूद, ए नाबूद ओहदे च कदी गुसल ही नहीं करदा। गुसल करना मतलब इशनान करना है, भाव इहदे च कदी चुब्बा ही नहीं लाया। सो गुरमत कहिंदी है गुरु की सेवा करनी है ते ए अकल दे जरिए होनी है, शब्द नूं सुरती ते बुद्ध दे नाल समझ के अपने जीवन दे अमल ते टुकाना पैना है। इस करके गुरदेव कहिंदे ने सतगुर की सेवा गाखड़ी सिर दीजै आप गवाए, इत्थे सिर देना पैंदा है, आपा भाव गवाना पैंदा है, शब्द मिलो तां हर मिलो। जे शब्द नूं मिलांगे ते हरी नूं मिलांगे, क्योंकि शब्द ते हरी एक रूप विच ने। जो बाणी रूप दे अंदर शब्द रूप विच गुरु है, ओही प्रकाश रूप विच हर है, बाणी ये कहिंदी है। कहिंदे शब्द मिलो ता हर मिलो, सेवा पए सब थाए, फिर जाके साडी जिहड़ी सेवा है असल थाए पएगी। इस करके भाई साहब भाई गुरदास जी कहिंदे ने शब्द गुरु गुर जाणीए, गुरमुख होए सुरत तुन चेला। ते इहदे लई अस्थान किहड़ा है, साध संगत सच खंड विच, जिथे तुसीं बैठे हो प्रेम भगत, इत्थे ए नहीं फद्दो रत्ती आ जांदा बंदा कुड़माचारी दे सद्दा होया समागम दे विच ते ओह ना उत्थे जी लगदा ना उठन जोगा ना बहन जोगा, नहीं साध संगत सच खंड विच। सोशल गैदरिंग जरूरी है, मगर कदी वक्त अपने स्पिरिचुअल जीवन वास्ते भी गुरुद्वारे लैके आया कर, कदी ये भी सोच के आया कर भी अज मैं किसे दे सद्दे ते नहीं, अज मैं केवल गुरु ते गुरु की बाणी नूं समझण ते सुनने वास्ते जा रहा हाँ। जितने इस पद्धर नूं लैके आएगा उदन तेरा प्रेमा भाव होएगा। कहन लगे साध संगत सच खंड विच प्रेम भगत परचा होए मेला, गुरु की बाणी ते तेरे दरमियान प्रेम दा परचा पएगा ना, फिर जाके बात बनेगी। बस इन्हीं को बेनतियां दे नाल मैं खिमा मंगदा, विशा चलदा है, अगले हफ्ते असीं यतन करांगे इस विषय नूं इत्थे समाप्त कर दईए। भुल्लां गलतियां ना चितारियो, सब प्रेम कह दियो वाहिगुरू जी का खालसा वाहिगुरू जी की फतह। उस वरतारे नूं सारी दुनिया दे सामने एक मील पत्थर दे रूप विच स्थापित कीता, क्योंकि कदी उपनिषदां ने एक गल कही सी, शब्द ही ब्रह्म है, शब्द ब्रह्म रूप है, पर गुजरते वक्त दे नाल कुछ कदरां कीमतां कुछ मानतावां अते कुछ चल रहे सिलसिलियां ने इस चीज दे उत्ते छोट पा के देव प्रस्ती पत्थर पूजा अते बहुदेव पूजा वाले पासे मानवता नूं लगा दिता। साहिब पिता ने आके फिर दोबारा जगाई इसे अलख नूं। देखो जिथे बाणी कहिंदी है बाणी गुरु, गुरु है बाणी, विच बाणी अमृत सारे। पहले दिन तो ही बाणी नूं गुर अते गुर बाणी दे विच समा के ते अमा के रखिया गया सीगा। जिवें असी इतिहास विचों जिक्र पढ़ते हाँ, साहिब गुरु नानक महाराज ने जिन्हां दे नाल सब तो वध गोष्ठ कीती ओह सन योगी। अज भी तुसी वेखो जिहड़ी सब तो वड्डी सैलैबरिटी बनी है पूरे हिंदुस्तान दे विच इक योगी है। क्यों? क्योंकि जिहड़ियां ये मकैनिकल ਜਿਹੜੀਆਂ ਇਹਦੀਆਂ ਪ੍ਰੈਕਟਿਸਿਸ ਹੁੰਦੀਆਂ ਨੇ, ਜਿਹੜੀਆਂ ਸਰੀਰਕ ਪੱਧਰ ਤੇ ਕੁਝ ਹਰਕਤਾਂ ਹੁੰਦੀਆਂ ਨੇ, ਇਹਨਾਂ ਨੂੰ ਜ਼ਾਹਰ ਰੂਪ ਦੇ ਅੰਦਰ ਵਿਖਾ ਕੇ ਜੋਗੀ ਪਹਿਲੇ ਦਿਨ ਤੋਂ ਆਪਣਾ ਮਰਾਤਬਾ ਸਥਾਪਿਤ ਕਰਦੇ ਰਹੇ ਨੇ। ਤਿੰਨ ਚੀਜ਼ਾਂ ਦਾ 3H ਦਾ ਫਾਰਮੂਲਾ ਤੁਸੀਂ ਕਈ ਵਾਰ ਸੁਣਿਆ ਹੋਣਾ, ਆਮ ਕਰਕੇ ਯੋਗ ਮਤ ਨਾਲ ਰਿਲੇਟਡ ਰਿਹਾ ਹੈ। ਉਸ ਪਹਿਲੇ ਐਚ ਦਾ ਮਤਲਬ ਉਹ ਕਹਿੰਦੇ ਨੇ ਹੈਲਥ, ਸੈਕਿੰਡ ਐਚ ਦਾ ਮਤਲਬ ਹੈ ਹੈਪੀਨੈਸ, ਤੇ ਥਰਡ ਐਚ ਜਿਹੜਾ ਹੈ ਉਹ ਕਹਿੰਦੇ ਨੇ ਹੋਲੀਨੈਸ। ਹੋਲੀ ਜਿਹੜੀ ਇਹ ਚੀਜ਼ ਹੈ, ਸਭ ਤੋਂ ਪਹਿਲਾਂ ਹੈਲਥ, ਹੈਲਥ ਹਰ ਬੰਦਾ ਇਹਦੇ ਪ੍ਰਤੀ ਕੌਂਸ਼ੀਅਸ ਕਿਸੇ ਨਾ ਕਿਸੇ ਰੂਪ ਵਿੱਚ ਹੁੰਦਾ ਹੈ। ਭਾਵੇਂ ਲੱਖਾਂ ਪਦਾਰਥ ਪਰਮਾ ਮੇਰੇ ਘਰ ਪਰਮਾਰ ਪਈ ਹੋਏ, ਮੈਂ ਸਵਸਥ ਹੀ ਨਹੀਂ, ਮੇਰੇ ਵਾਸਤੇ ਕਿਸੇ ਅਰਥ ਨਹੀਂ ਗਏ। ਇਸ ਲਈ ਜੋ ਯੋਗੀਆਂ ਨੇ ਇਹ ਜੁਗਤਾਂ ਦੇਣੀਆਂ ਸ਼ੁਰੂ ਕੀਤੀਆਂ, ਮਾਨਵਤਾ ਦੇ ਪਿੱਛੇ ਲੱਗ ਗਈ। ਤੇ ਇਹ ਵੀ ਹਕੀਕਤ ਹੈ, ਕਦੀ ਯੋਗੀ ਬੜੀ ਮਾਨਤਾ ਰੱਖਦੇ ਸਨ ਭਾਰਤੀ ਸਮਾਜ ਦੇ ਵਿੱਚ, ਮਗਰ ਬਦਲਦੇ ਵਕਤ ਦੇ ਨਾਲ ਉਹਨਾਂ ਯੋਗੀਆਂ ਦੇ ਵਿੱਚੋਂ ਜੋ ਜੁਗਤ ਵਾਲੀ ਗੱਲ ਸੀ ਉਹ ਸਾਰੀ ਮਾਈਨਸ ਹੁੰਦੀ ਗਈ। ਸਾਹਿਬ ਨੇ ਬਾਣੀ 'ਚ ਲਿਖਿਆ, ਗੁਰਦੇਵ ਕਹਿੰਦੇ ਨੇ ਯੋਗੀ ਜੁਗਤ ਨਾ ਜਾਣੇ ਅੰਧ, ਯੋਗੀ ਅੰਨੇ ਹੋ ਗਏ। ਉਹਨਾਂ ਨੂੰ ਅਸਲ ਜੁਗਤ ਹੀ ਨਾ ਰਹਿ ਗਈ, ਜਿਹੜੀ ਜੁਗਤ ਕਰਕੇ ਉਹਨਾਂ ਦੀ ਸਾਰੀ ਮਾਨਤਾ ਤੇ ਵਡਿਆਈ ਸੀ। ਦੂਸਰੀ ਗੱਲ, ਯੋਗ ਮਤ ਕੇਵਲ ਪਾਖੰਡ, ਵਹਿਮ ਅਤੇ ਅੰਧ ਵਿਸ਼ਵਾਸਤਾ ਤੇ ਟਿਕ ਗਿਆ। ਇਸ ਲਈ ਸਾਹਿਬ ਮਹਾਰਾਜ ਨੇ ਇਸ ਸਾਰੇ ਦਾ ਪਾਚ ਉਘੇੜਿਆ ਤੇ ਕਹਿ ਦਿੱਤਾ, ਯੋਗ ਨਾ ਭਗਵੀ ਕੱਪੜੀ, ਯੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਯੋਗ ਪਾਈ ਹੈ, ਸਤਿਗੁਰ ਕਹਿ ਉਪਦੇਸ਼। ਕਹਿਣ ਲੱਗੇ ਅਸੀਂ ਯੋਗੀ ਬਿਲਕੁਲ ਉਸ ਰੂਪ ਦੇ ਵਿੱਚ ਮੰਨਣੇ ਆ ਜਿਹੜੇ ਘਰ ਗ੍ਰਸਤੀ ਦੇ ਅੰਦਰ ਰਹਿੰਦਿਆਂ ਹੋਇਆਂ ਆਪਣੇ ਜੀਵਨ ਯਾਪਨ ਨੂੰ ਜਿੰਦੇ ਨੇ। ਜਪ ਬਾਣੀ ਪੜ੍ਹਦੇ ਹੋ ਨਾ, ਜਪ ਬਾਣੀ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ, ਪਹਿਲੀ ਪੌੜੀ ਤੁਸੀਂ ਪੜ੍ਹੋ। ਹਿੰਦੁਸਤਾਨੀ ਮਤ ਮਤੰਤਰ ਪਵਿੱਤਰਤਾ ਦੇ ਖੜੇ ਨੇ, ਤੇ ਪਵਿੱਤਰਤਾ ਦੇ ਅੰਦਰ 68 ਤੀਰਥ 68 ਨਹਾਉਣ ਦੇ ਅਸਥਾਨ ਮੰਨੇ ਗਏ ਨੇ। ਜਪਜੀ ਸਾਹਿਬ ਦੀ ਪਹਿਲੀ ਸਤਰ ਪ੍ਰਾਰੰਭ ਪਤਾ ਕਿੱਥੋਂ ਹੋ ਰਹੀ ਹੈ? ਗੁਰਦੇਵ ਕਹਿ ਰਹੇ ਨੇ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਸੋਚ ਦਾ ਮਤਲਬ ਇੱਥੇ ਥਿੰਕ ਕਰਨਾ ਨਹੀਂ, ਕਿਸੇ ਚੀਜ਼ ਬਾਰੇ ਵਰੀ ਕਰਨਾ ਨਹੀਂ, ਇੱਥੇ ਸੋਚ ਦਾ ਮਤਲਬ ਹੈ ਇਸ਼ਨਾਨ ਕਰਨਾ, ਬਾਥਿੰਗ, ਸੋਚ। ਅੱਜ ਵੀ ਬ੍ਰਜ ਵਿੱਚ ਨਹਾਉਣ ਨੂੰ ਸੋਚ ਪ੍ਰਕਿਰਿਆ ਕਿਹਾ ਜਾਂਦਾ ਹੈ। ਤੁਸੀਂ ਕਦੀ ਜਾਓ ਦਿੱਲੀ ਆਦਿ, ਉੱਥੇ ਬਾਥਰੂਮ ਦੇ ਬਾਹਰ ਜਾਂ ਵਾਸ਼ਰੂਮਸ ਦੇ ਬਾਹਰ ਜਿਹੜਾ ਹੈ ਸ਼ੌਚਾਲਿਆ ਲਿਖਾ ਹੁੰਦਾ ਹਿੰਦੀ ਵਿੱਚ, ਇਹਦਾ ਮਤਲਬ ਹੀ ਸੋਚ ਦਾ ਪਵਿੱਤਰਤਾ, ਸੁਚਮਤਾਈ ਕਰਨੇ। ਗੁਰਦੇਵ ਨੇ ਉਹ 68 ਤੀਰਥਾਂ ਵਾਲੀ ਆਈਡੀਓਲੋਜੀ ਤੇ ਕਟਾਹ ਕੀਤਾ। ਕਿਹਾ ਗਿਆ ਵੀ ਭਾਈ, ਖਾਲੀ ਸੁਚਮਤਾਈ ਬਹਿਰੂਨੀ ਪਿੰਡੇ ਦੀ ਧੋਣ ਦੇ ਨਾਲ ਤੁਹਾਡੀ ਸੋਚ ਨਹੀਂ ਹੋਣੀ। ਇਹ ਸਾਹਿਬ ਮਹਾਰਾਜ ਨੇ ਬਿਲਕੁਲ ਪ੍ਰਵਾਨ ਨਹੀਂ ਕੀਤਾ। ਤੇ ਮੈਂ ਇੱਥੇ ਨਿੱਕੀ ਜਿਹੀ ਬੇਨਤੀ ਵੀ ਕਰਦੇ ਹਾਂ, ਡਬਲ ਸਟੈਂਡਰਡ ਨਾ ਅਸੀਂ ਰੱਖੀਏ ਕਦੇ ਵੀ। ਇਹ ਨਹੀਂ ਵੀ ਜੇ ਯੋਗੀਆਂ ਨੂੰ ਕਹਿ ਦਿੱਤਾ ਹੈ ਵੀ ਸੋਚਿਆ ਸੋਚ, ਭਾਰਤੀ ਮਤ ਮਤਾਂਤਰਾਂ ਨੂੰ ਕਹਿ ਦਿੱਤਾ ਸੋਚਿਆ ਸੋਚ ਨਾ ਹੋ ਬਈ ਜੇ ਸੋਚੀ ਲਖਵਾਰ, ਤੇ ਸਾਡੇ ਤੇ ਇਹ ਚੀਜ਼ ਲਾਗੂ ਨਹੀਂ ਹੁੰਦੀ। ਬਿਲਕੁਲ ਲਾਗੂ ਹੁੰਦੀ ਹੈ। ਜੇ ਅਸੀਂ ਆਪਣੇ ਅਸਥਾਨਾਂ ਤੇ ਜਾਂਦੇ ਹਾਂ, ਬੌਲੀ ਸਾਹਿਬ ਜਾਂਦੇ ਹਾਂ, ਦਰਬਾਰ ਸਾਹਿਬ ਜਾਂਦੇ ਹਾਂ, ਤਰਨ ਤਾਰਨ ਜਾਂਦੇ ਹਾਂ, ਤੇ ਖਾਲੀ ਬਹਿਰੂਨੀ ਇਸ਼ਨਾਨ ਕਰਕੇ ਦੌੜ ਰਹੇ ਹਾਂ, ਉੱਥੇ ਦੋ ਚੀਜ਼ਾਂ ਨੇ। ਦਰਬਾਰ ਸਾਹਿਬ ਜਾਂਦੇ ਹੋ, ਬਾਹਰ ਪਾਣੀ ਹੈ, ਅੰਦਰ ਬਾਣੀ ਹੈ। ਆਵਾਜ਼ਾਂ ਮਾਰ ਰਿਹਾ ਕਮਲ ਦੀ ਤਰ੍ਹਾਂ ਖਿੜਿਆ ਹੋਇਆ ਪਾਵਨ ਅਸਥਾਨ ਸਵਰਨ ਰੂਪ ਵਿੱਚ, ਉਹ ਕਹਿ ਰਿਹਾ, ਸਿੱਖ ਜੀ, ਜੇ ਪਾਣੀ ਵਿੱਚ ਪਿੰਡਾ ਧੋਤਾ ਹੀ ਤੇ ਠੀਕ ਹੈ, ਪਰ ਹੁਣ ਖਾਲੀ ਪਿੰਡਾ ਧੋਤਿਆਂ ਬਾਤ ਨਹੀਂ ਬਣਨੀ। ਇੱਥੇ ਸਰੀਰ ਨੂੰ ਪਾਣੀ 'ਚ ਨਵਾਇਆ ਹੀ, ਹੁਣ ਅੰਦਰ ਆ ਕੇ ਮਨ ਨੂੰ ਬਾਣੀ ਵਿੱਚ ਨਵਾ, ਤਾਂ ਬਾਤ ਬਣਨੀ ਅਸਲ ਵਿੱਚ। ਇਸ ਲਈ ਗੁਰਮਤ ਦਾ ਆਸ਼ਾ ਹਮੇਸ਼ਾ ਹੀ ਇਹ ਰਿਹਾ ਹੈ ਵੀ ਬਹਿਰੂਨੀ ਸੁਚਮਤਾਈ ਰੱਖਿਆ, 68 ਤੀਰਥਾਂ ਦੇ ਇਸ਼ਨਾਨ ਕੀਤਿਆਂ ਬਾਤ ਨਹੀਂ ਬਣੇਗੀ। ਤੇ ਇਹ ਨਹੀਂ ਗੱਲ ਵੀ ਇਸੇ ਸਮੇਂ 8ਵੀਂ ਸਦੀ ਦੇ ਅੰਦਰ ਇਹ ਤੀਰਥ ਰਟਨ ਆਦਿ ਦੀ ਬਰਖਲਾਫਤ ਹੋਣੀ ਸ਼ੁਰੂ ਹੋ ਗਈ। ਯੋਗ ਮਤ 8ਵੀਂ ਸਦੀ ਦੇ ਵਿੱਚ ਆਲਮੋਸਟ ਹੋਂਦ ਵਿੱਚ ਆਉਂਦਾ ਯੋਗੀ ਗੋਰਖਨਾਥ ਦੇ ਨਾਲ, ਜਿਹੜੀ ਉੱਥੋਂ ਫਿਰ ਉਸ ਸਦੀ ਤੋਂ ਪ੍ਰਾਰੰਭਤਾ ਹੁੰਦੀ ਹੈ। ਉਹ ਕੀ ਸੀਗੀ ਵੀ ਨਹਾਉਣ ਆਦਿ ਨਾਲ ਬਾਤ ਨਹੀਂ ਬਣਨੀ, ਕਿਵੇਂ ਬਣੇਗੀ? ਸਮਾਧੀਆਂ ਲਾ ਕੇ ਬਣੇਗੀ। ਇਸ ਲਈ ਲਿਵਤਾਰ ਸਮਾਧੀਆਂ ਲਾਓ, ਉੱਥੋਂ ਫਿਰ ਇਹ ਜਿਹੜਾ पद्मासन ते सारे दा सारा सिलसिला शुरू हो गया, जुगतां लभणियां शुरू कीतियां, कुंडलनी जागृत दसम द्वार ये सारा सिलसिला। बाणी अंदर जिथे जिथे जोगियां दा जिक्र आउंदा है उत्थे उत्थे सिंगियो चुंगियो कुंडलनी पद्म श्री ये सारे कासे दा नाल जिक्र चलता है। क्यों? क्योंकि ये जोगियां दी पुरानी शब्दावली है। तुसी जप बाणी ही लवो, बड़ी साधारण रचना, आम सिख बड़ी सुहिरद तरीके नाल जानदा है। गुरदेव पिता जोगियां दी प्रारंभता करदे ने, मंदा संतोख शर्मपत चोली ध्यान की करें विभूत। जोगी मुंद्रा पांदे ने, गुरुदेव महाराज कहिंदे ने बहरूनी मुद्रा पाईयां बेअर्थ ने। ये नहीं कि जोगियां दी मुद्रा नूं मानता है उत्थे, नहीं, कई बार असीं इंटरप्रिटेशन गलत कर जाने हैं। उत्थे मतलब सिर्फ इतना है, साहब कहिंदे ने भावें बहरूनी मुद्रा नहीं भी पाईयां, जे तू संतोख दीयां मुद्रा धारण कर लैना, तेरी जिंदगी दे अंदर संतोख दे कुंडल ने, यकीन जान तेनूं बहरूनी कुंडल पाउण दी लोड़ नहीं कोई भी। सो मूलक रूप में जड़ी बेनती मैं कर रहा ओ ए कि गुरुदेव पिता ने उन्हां जोगियां नूं इह सच दृढ़ाया है, ना कि किसे रूप दे अंदर जोग दे उत्ते या इन्हां चीजां दे उत्ते जोर लाया है। खैर मैं जड़ी बेनती कर रहा सी, अठवीं सदी दे अंदर योग मत होंद विच आउंदा है। कास वास्ते जिहड़ा सनातनी मत तुरिया आ रहा है नहाण आदि करके ब्रह्म ज्ञान लभण वाला, उहदी विरोधता दे विच। मगर जिमें ही अठवीं नौवीं ते दसवीं सदी गुजरती है, योग मत दे अंदर भी गिरावट आनी शुरू हो गई। इसलिए गुरुदेव पिता पहली पौड़ी दे विच ही पहली सत्र च जिक्र करते ने, सोचै सोच ना हो गई जे सोची लख वार। दूजी सत्र दे अंदर योग मत दी उस समाधि का जिक्र है जिन्हों गुरुदेव कहते ने चुप है, चुप ना हो गई जे लाई रहा लिवतार। लिवतार का मतलब जिवें एक तार, एक टिक जिहड़ी है तेल दी तार चौंदी है, भी इस तरीके दे नाल भी जेकर तू लगातार समाधि आसीन अपनी कंकोण सिद्धी करके शिला आसन होके लगातार अपना ध्यान जोड़ के रखे ना किते, ते मत जानी इहदे नाल तू कोई ब्रह्म ज्ञानी हो जाएगा, इहदे नाल तेरे जीवन दे अंतर आत्मे च कोई तब्दीली नहीं आउणी। सो मूलक रूप दे विच गुरदेव ने इस जोग दी धारणा नूं पूर्ण रूप दे अंदर खंडित कर दिता, रला दिता। ते ए नहीं कि जोगियां दी मानता नहीं, सोसाइटी जोगियां नूं सब तो वध मनदी है। जिस पक्ष ने या जिस धिर ने गुरु नानक पिता नूं बौद्धिक पद्धर ते इंटलैक्चुअल लैवल दे उत्ते सब तो वध चैलेंज पाया है, वह जोगी ने। काजियां ने गुरु नानक पिता नाल उह ते बहस कर ही नहीं सके, उन्हां कोल ते इन्नी क्षमता नहीं सीगी। ब्राह्मण ते गुरु नानक पिता दी नज़र दी ताब ही नहीं सह सकिया। जोगी ने, जोगियां दी सब तो वध जिक्र मिलता है। साहिब महाराज दे कोल भी आउंदे ने गोष्ठ करन लई, गुरदेव पिता निकले ने पहली उदासी दे समय ही, जिहड़ा अस्थान जिन्हों अज तुसी नानक मते दे रूप विच जानदे हो इह गोरख मता सी। इत्थे जोगियां दा बहुत वड्डा बोलबाला सी, उत्ते पहाड़ ने इह थल्ले तराई है। पहाड़ां च जोगी रहिंदे सन, तराई दे इस इलाके दे अंदर कदी समागम होना ते इन्हां आ के लोकां नूं ता अपने शरीरक प्रक्रियावां आसन करामातां ये सारा कुछ विखा के प्रभावित करिया करना। ये अस्थान इन्हां दे पट्टण दी तरह सी, सो इस करके इहनूं गोरख मता कहा जांदा सीगा। गुरु नानक पिता इत्थे पहुंचे, जिवें भाई साहब भाई गुरदास जी जिक्र करते ने, कहिंदे ने सब सिद्धि मनै विचारिया क्यों दर्शन ए लेवे बाला। वह सारे सिद्धे सोचते ने भी आ जिहड़ा बाला, बाला मतलब बालक, क्यों सिद्ध जोगी जिहड़े ने कोई 50 साल का, कोई 60 साल का, कोई 80 साल का, कोई 100 साल का, कोई 150 साल का भीष बुजुर्ग। गुरु नानक पिता 30 साल तो भी छोटी उम्र के विच, अजे चेहरे का बहुत सारा रंग भी जिहड़ा है वह अलूआ है, पूर्ण रूप के अंदर दाढ़ी का भी उतारा नहीं होया, तो गुरु नानक पिता नूं बाला कहिंदे ने भी बालक है। पर इस बालक की गल च दम बहुत है, ये जिहड़ी गल करता है तर्क के डंडे नाल करता है, ते साडी इहदे सामने कोई पाया नहीं, लोग इहदी जय जयकार करते ने। सिद्धां ने सोचिया भी होवे ना होवे, क्यों दर्शन, दर्शन का मतलब है फिलोसफी, किस प्रकार गुरु नानक पिता नूं अपनी फिलोसफी के अधीन असीं लै आईए। मगर हकीकत यह हुई, साहिब महाराज के सामने इन्होंने कुछ शर्तां रखियां, उन्होंने शर्तां च यह सी कि असीं बहस करांगे, जे तुसीं हार गए ते तुसीं साडा मत अख्तियार करोगे, ते जे असीं हार गए असीं इह थां ही छड जावांगे, असीं इस थां ते कदी आवांगे नहीं मुड़ के। ਕਹਿੰਦੇ ਨੇ ਚਾਰ ਚੁਪਹਿਰੇ ਮਜਲਿਸ ਲੱਗੀ ਸੀ, ਲੋਕ ਇਕੱਠੇ ਹੋ ਗਏ। ਗੁਰੂ ਨਾਨਕ ਪਿਤਾ ਬੋਲ ਕਹਿਣ ਲੱਗੇ ਕਿ ਭਾਈ ਮੈਂ ਕਿਸੇ ਮੁਕਾਬਲੇ ਚ ਨਹੀਂ, ਮੈਂ ਤੇ ਸੱਚ ਦ੍ਰਿੜ ਕਰਾਉਣ ਵਾਸਤੇ ਆਇਆ ਵਾ। ਬਾਤ ਚੱਲੀ ਜਦੋਂ ਬਹਿਸ ਦੇ ਅੰਦਰ ਇਹਨਾਂ ਨੇ ਗੁਰੂ ਨਾਨਕ ਪਿਤਾ ਕੇ ਦੋ ਚਾਰ ਸਵਾਲ ਰੱਖੇ, ਸਾਹਿਬ ਮਹਾਰਾਜ ਨੇ ਉਹਨਾਂ ਦੇ ਜਵਾਬ ਦੇ ਦਿੱਤੇ। ਸਾਹਿਬ ਪਿਤਾ ਨੇ ਸਵਾਲ ਰੱਖਿਆ ਇਹਨਾਂ ਤੋਂ ਜਵਾਬ ਨਾ ਦਿੱਤਾ ਗਿਆ, ਲੋਕਾਂ ਨੇ ਤਾੜੀ ਮਾਰ ਦਿੱਤੀ, ਗੋਰਖ ਮਤੇ ਦਾ ਨਾਂ ਨਾਨਕ ਮਤਾ ਹੋ ਗਿਆ। ਇਹ ਪਹਿਲੀ ਬਹਿਸ ਸੀ ਜੋਗੀ ਹਾਰਦੇ ਨੇ ਇੱਥੇ। ਦੂਸਰੀ ਬਹਿਸ ਹੁੰਦੀ ਹੈ ਜਦੋਂ ਗੁਰੂ ਨਾਨਕ ਪਿਤਾ ਆਪ ਸੁਮੇਰ ਪਰਬਤ ਤੇ ਚਲੇ ਜਾਂਦੇ ਨੇ, ਕਿਉਂਕਿ ਸੁਮੇਰ ਪਰਬਤ ਦਾ ਇਹ ਸੀਗਾ, ਉਹ ਸਮਝਿਆ ਜਾਂਦਾ ਸੀ ਜੋਗੀਆਂ ਦੁਆਰਾ ਵੀ ਇੱਥੇ ਤੇ ਕੋਈ ਬਿਨਾਂ ਰਿੱਧੀਆਂ ਸਿੱਧੀਆਂ ਤੋਂ ਆ ਹੀ ਨਹੀਂ ਸਕਦਾ, ਤੇ ਗੁਰੂ ਨਾਨਕ ਪਿਤਾ ਉੱਥੇ ਰਿਸਾਈ ਕਰਦੇ ਨੇ। ਜਦੋਂ ਸਾਹਿਬ ਮਹਾਰਾਜ ਉੱਥੇ ਪਹੁੰਚ ਗਏ ਸੁਮੇਰ ਪਰਬਤ ਦੇ ਉੱਤੇ, ਵੀ ਕਹਿੰਦੇ ਨੇ ਸਿੱਧਾਂ ਨੇ ਬੜਾ ਜ਼ੋਰ ਲਾਇਆ, ਬੜਾ ਜ਼ਿਕਰ ਹੁੰਦਾ, ਭਾਈ ਸਾਹਿਬ ਭਾਈ ਗੁਰਦਾਸ ਦੀ ਜ਼ਿਕਰ ਕਰਦੇ ਨੇ, ਕਿਤੇ ਉਹਨਾਂ ਛੱਪਰ ਫੜਾਇਆ ਗੁਰੂ ਨਾਨਕ ਪਿਤਾ ਨੂੰ ਪਾਣੀ ਲੈਣ ਵਾਸਤੇ, ਕਿਤੇ ਹੋਰ ਉਹਨਾਂ ਨੇ ਕਰਾਮਾਤਾਂ ਵਿਖਾਈਆਂ। ਆਖਿਰ ਜਦੋਂ ਕੁਝ ਨਹੀਂ ਨਾ ਉਹਨਾਂ ਦੀ ਬਾਤ ਚੱਲੀ, ਫਿਰ ਉਹ ਇੱਕ ਖਾਸ ਤਰ੍ਹਾਂ ਦਾ ਅਲੰਕਾਰ ਹੁੰਦਾ, ਉਹਨੂੰ ਕਹਿੰਦੇ ਨੇ ਵੀ ਜਿਹੜਾ ਬੰਦਾ ਨਾ ਨਾ ਮੰਨੇ ਕਿਸੇ ਗੱਲ ਦੇ ਵਿੱਚ, ਉਹਦੇ ਉੱਤੇ ਪਰਸਨਲ ਅਟੈਕ ਕਰੋ, ਉਹਦੀ ਗੱਲ ਵਿੱਚੋਂ ਗੱਲ ਕੱਢ ਕੇ ਉਹਦੇ ਉੱਤੇ ਵਾਰ ਕਰੋ। ਇਹਨਾਂ ਆਖਿਰਕਾਰ ਗੁਰੂ ਨਾਨਕ ਪਿਤਾ ਉੱਤੇ ਇਹੀ ਕੰਮ ਕੀਤਾ, ਅਖੀਰ ਇਹਨਾਂ ਤੋਂ ਕੋਈ ਸਵਾਲ ਤੇ ਨਹੀਂ ਆਇਆ। ਇਹਨਾਂ ਇੱਕ ਸਵਾਲ ਇਹ ਕੀਤਾ, ਕਹਿਣ ਲੱਗੇ ਜਿਵੇਂ ਸਿੱਧ ਗੋਸ਼ਟੇ ਸਾਹਿਬ ਮਹਾਰਾਜ ਆਪ ਲਿਖਦੇ ਨੇ ਬਾਣੀ ਦੇ ਅੰਦਰ ਵੀ ਸਿੱਧ ਪੁੱਛਦੇ ਨੇ ਸਾਰੇ ਦੇ ਸਾਰੇ ਵੀ ਕਵਨ ਗੁਰੂ ਜਿਸ ਕਾ ਤੂੰ ਚੇਲਾ, ਦੱਸ ਆਖਿਰਕਾਰ ਵੀ ਤੇਰਾ ਗੁਰੂ ਕੌਣ ਹੈ। ਕਿਉਂਕਿ ਅਸੀਂ ਅੱਜ ਤੱਕ ਸੁਣਿਆ ਚਾਰ ਛਪੇਰਿਓ ਲੁਕਾਈ ਦੇ ਵਿੱਚੋਂ ਵੀ ਗੁਰੂ ਨਾਨਕ ਇਹ ਕਹਿੰਦਾ ਗੁਰੂ ਤੋਂ ਬਿਨਾਂ ਗਤੀ ਨਹੀਂ, ਕਿਉਂਕਿ ਵਾਰ ਵਾਰ ਬਾਣੀ ਇਹ ਚੀਜ਼ ਜ਼ੋਰ ਦਿੰਦੀ ਹੈ। ਭਾਈ ਸਾਹਿਬ ਵੀ ਕਹਿ ਰਹੇ ਸੀ ਜਿਨ ਗੁਰੂ ਗੋਪਿਆ ਆਪਣਾ ਤੇ ਨਰ ਬੁਰਿਆਰੀ, ਇਹਦਾ ਮਤਲਬ ਇਹ ਬਣਦਾ ਵੀ ਜਿਹੜੇ ਲੋਕ ਗੁਰੂ ਤੋਂ ਬਿਨਾਂ ਹੋ ਕੇ ਨਿਵਰੇ ਹੋ ਕੇ ਗੋਪ ਕੇ ਉਹਦੇ ਤੋਂ ਬਿਨਾਂ ਜੀਣੇ ਚਾਹੁੰਦੇ ਨੇ ਉਹ ਬੁਰਿਆਰ ਨੇ, ਜਾਂ ਜਿਹੜੇ ਆਪਣੇ ਗੁਰ ਤੱਤ ਨੂੰ ਲੁਕੋ ਕੇ ਰੱਖਦੇ ਨੇ। ਖੈਰ ਸਾਹਿਬ ਮਹਾਰਾਜ ਅੱਗੇ ਇਹ ਸਵਾਲ ਕਰਦੇ ਨੇ ਵੀ ਅਸੀਂ ਇਹ ਸੁਣਿਆ ਤੁਸੀਂ ਕਹਿੰਦੇ ਹੋ ਗੁਰੂ ਬਿਨਾਂ ਗਤੀ ਨਹੀਂ, ਤੇ ਗੁਰੂ ਜ਼ਰੂਰੀ ਹੈ, ਅਸੀਂ ਮੰਨ ਲੈਂਦੇ ਹਾਂ ਵੀ ਗੁਰੂ ਜ਼ਰੂਰੀ ਹੈ, ਗੁਰੂ ਬਿਨਾਂ ਗਤੀ ਨਹੀਂ, ਤੇ ਤੁਹਾਨੂੰ ਸਾਰਾ ਸੰਸਾਰ ਜਗਤ ਗੁਰੂ, ਕਿਉਂਕਿ ਭਾਈ ਸਾਹਿਬ ਵੀ ਲਿਖਦੇ ਨੇ ਨਾ ਜਾਹਰ ਪੀਰ ਜਗਤ ਗੁਰੂ ਬਾਬਾ, ਸਾਰੇ ਸੰਸਾਰ ਦੇ ਜਾਹਰ ਪੀਰ ਜਗਤ ਗੁਰੂ ਦੇ ਰੂਪ ਵਿੱਚ ਤੁਹਾਨੂੰ ਮਾਨਤਾ ਮਿਲੀ ਗੁਰੂ ਨਾਨਕ ਪਿਤਾ। ਤੁਸੀਂ ਦੱਸੋ ਵੀ ਜੇ ਗੁਰੂ ਤੋਂ ਬਿਨਾਂ ਗਤੀ ਨਹੀਂ ਤੇ ਤੁਸੀਂ ਸਾਰੇ ਸੰਸਾਰ ਦੇ ਗੁਰੂ ਬਣ ਕੇ ਬੈਠੇ ਹੋ, ਤੁਹਾਡਾ ਗੁਰੂ ਕੌਣ ਹੈ? ਬੜਾ ਬੇਸਿਕ ਸਵਾਲ ਸੀਗਾ, ਅੱਜ ਵੀ ਲੋਕੀ ਲੱਭ ਰਹੇ ਨੇ ਗੁਰੂ ਨਾਨਕ ਪਿਤਾ ਦਾ ਗੁਰੂ ਕੌਣ ਸੀਗਾ। ਸਿੱਧਾਂ ਨੇ ਪੁੱਛਿਆ ਦੱਸੋ ਤੁਸੀਂ ਸਾਰੇ ਸੰਸਾਰ ਦੇ ਅੰਦਰ ਗੁਰੂ ਦਾ ਹੌਕਾ ਦੇ ਰਹੇ ਹੋ ਵੀ ਗੁਰੂ ਬਿਨਾਂ ਗਤੀ ਨਹੀਂ, ਤੁਹਾਡਾ ਗੁਰੂ ਕੌਣ ਹੈ? ਇਸ ਇਨ ਬਿਨ ਬਾਬਾ ਕਬੀਰ ਤੇ ਅੱਜ ਵਿਚਾਰ ਕੀਤੇ ਜਾ ਰਹੇ ਨੇ ਵੀ ਬਾਬਾ ਕਬੀਰ ਦਾ ਗੁਰੂ ਕੌਣ ਸੀਗਾ। ਮੈਂ ਕਈ ਵਾਰ ਬੇਨਤੀ ਕਰਨਾ, ਦੇਖੋ ਕਿਸੋਂ ਬਾਹਰੋਂ ਪੁੱਛਣ ਦੀ ਬਜਾਏ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਪੁੱਛੀਏ, ਸਾਹਿਬ ਜਵਾਬ ਦੇਣਗੇ। ਕਿਉਂਕਿ ਬਾਣੀ ਦਾ ਇਹ ਬਚਨ ਹੈ, ਸਾਹਿਬ ਕਹਿੰਦੇ ਨੇ ਸਾਕਤ ਮਰੈ ਸੰਤ ਸਭ ਜੀਵੈ। ਸਾਕਤ ਲੋਕ ਮਰਦੇ ਨੇ, ਮੁੱਕ ਜਾਂਦੇ ਨੇ, ਜਿਹੜੇ ਸੰਤ ਰੂਹਾਂ ਨੇ ਸਤਰੂਹਾਂ ਨੇ ਉਹ ਸਦਾ ਲਈ ਪ੍ਰਚਲਿਤ ਅਤੇ ਸਾਡੇ ਨਾਲ ਰਹਿੰਦੀਆਂ ਨੇ। ਗੁਰੂ ਕੀ ਬਾਣੀ ਸਮਕਕਸ਼ ਹੈ, ਜਾਗਤ ਜੋਤ ਹੈ, ਉਹਦੇ ਵਿੱਚੋਂ ਸਾਨੂੰ ਹਰ ਪੱਖ ਦਾ ਜਵਾਬ ਮਿਲਦਾ ਹੈ। ਜਿਹੜੀ ਮੈਂ ਬੇਨਤੀ ਕੀਤੀ ਹੈ, ਸਿੱਧੇ ਪੁੱਛਦੇ ਨੇ ਗੁਰੂ ਨਾਨਕ ਪਿਤਾ ਨੂੰ ਵੀ ਤੁਸੀਂ ਸਾਰੇ ਸੰਸਾਰ ਦੇ ਜਾਹਰ ਪੀਰ ਜਗਤ ਗੁਰ ਬਾਬਾ ਹੋ, ਸਾਰਾ ਸੰਸਾਰ ਤੁਹਾਨੂੰ ਗੁਰੂ ਕਹਿ ਰਿਹਾ, ਤੁਸੀਂ ਦੱਸੋ ਵੀ ਤੁਹਾਡਾ ਗੁਰੂ ਕੌਣ ਹੈ? ਕਿਉਂਕਿ ਸੁਣਨ ਚ ਇਹ ਆਇਆ ਵੀ ਗੁਰੂ ਤੋਂ ਬਿਨਾਂ ਗਤੀ ਵੀ ਨਹੀਂ। ਤੇ ਸਾਹਿਬ ਮਹਾਰਾਜ ਕਹਿੰਦੇ ਨੇ ਬੜੇ ਮੁਸਕੁਰਾਏ ਉੱਥੇ, ਕਹਿਣ ਲੱਗੇ ਸਿੱਧ ਲੋਕੋ ਤੁਸੀਂ ਟਪਲਾ ਖਾ ਗਏ ਹੋ, ਅੱਜ ਵੀ ਟਪਲੇ ਵਿੱਚ ਬਹੁਤ ਸਾਰੀ ਲੁਕਾਈ। ਕਹਿੰਦੇ ਨੇ ਕਿਉਂ ਟਪਲਾ, ਕਿਸ ਗੱਲ ਦਾ? ਗੁਰਦੇਵ ਕਹਿੰਦੇ ਮੈਂ ਗੁਰੂ ਨਹੀਂ। ਕਹਿੰਦੇ ਗੁਰੂ ਤੇ ਇੱਕ ਹੀ ਹੈ। ਕਹਿਣ ਲੱਗੇ ਉਹ ਕੌਣ ਹੈ? ਤੁਸੀਂ ਤੇ ਮੁੱਕਰ ਹੀ ਚੱਲੇ ਹੋ ਵੀ ਤੁਸੀਂ ਗੁਰੂ ਨਹੀਂ, ਫਿਰ ਗੁਰੂ ਕੌਣ ਹੈ? ਗੁਰਦੇਵ ਨੇ ਉੱਥੇ ਜ਼ਿਕਰ ਕੀਤਾ ਸੀ, ਕਹਿਣ ਲੱਗੇ ਸ਼ਬਦ ਗੁਰੂ ਸੁਰਤ ਤੁਨ ਚੇਲਾ। ਅਸਲ ਦੇ ਵਿੱਚ ਗੁਰੂ ਸ਼ਬਦ ਰੂਪ ਹੈ, ਮੈਂ ਤੇ ਸ਼ਬਦ ਦਾ ਪ੍ਰਚਾਰ ਕਰਦਾ ਹਾਂ, ਆਪਣੇ ਆਪ ਨੂੰ ਗੁਰੂ ਨਹੀਂ ਤੇ ਹਕੀਕਤ ਹੈ। ਦੇਖੋ ਇੱਕ ਹੋਰ ਮੈਂ ਤੁਹਾਡੇ ਸਾਹਮਣੇ ਇਤਿਹਾਸ ਦਾ ਥੋੜਾ ਜਿਹਾ ਵਿਚਾਰ ਰੱਖਦੇ ਹਾਂ, ਕਿਉਂਕਿ ਵਿਸ਼ਾ ਬੜਾ ਗੰਭੀਰ ਹੈ। ਸ਼ਬਦ ਗੁਰੂ, ਗੁਰ ਜਾਣੀ ਹੈ, ਗੁਰਮੁਖ ਹੋਏ ਸੁਰਤ ਤੁਨ ਚੇਲਾ। ਦੇਹ ਪ੍ਰਸਤੀ ਸਭ ਤੋਂ ਮਾੜੀ ਚੀਜ਼ ਹੈ ਕਿਸੇ ਪੱਧਰ ਤੇ ਵੀ। ਜਦੋਂ ਵੀ ਦੇਖੋ ਸਿਆਸੀ ਰੂਪ ਦੇ ਵਿੱਚ ਇੱਕ ਪੁਰਖਵਾਦ ਆ ਜਾਏ, ਡਿਕਟੇਟਰਸ਼ਿਪ ਕਹਿੰਦੇ ਹਾਂ ਅਸੀਂ ਉਹਨੂੰ, ਸਭ ਤੋਂ ਮਾੜੀ ਗਿਣੀ ਜਾਂਦੀ ਹੈ। ਇਸ ਕਰਕੇ ਉੱਥੇ ਕਿਹਾ ਜਾਂਦਾ ਨਹੀਂ ਡੈਮੋਕਰੇਸੀ ਹੋਣੀ ਚਾਹੀਦੀ। ਡੈਮੋਕਰੇਸੀ ਦਾ ਮਤਲਬ ਸਾਂਝੀਵਾਲਤਾ। ਸਾਂਝੀਵਾਲਤਾ ਕਿਹਦੇ ਤੇ? ਸ਼ਬਦ ਦੇ ਆਧਾਰ ਤੇ। ਸ਼ਬਦ ਦੇ ਕਿਹਦੇ ਤੇ? ਕਾਨੂੰਨ ਦੇ ਆਧਾਰ ਤੇ। ਰੂਹਾਨੀ ਪੱਧਰ ਤੇ ਵੀ ਇਹੀ ਚੀਜ਼ ਹੈ। ਗੁਰੂ ਨੇ ਸਾਨੂੰ ਮੀਰੀ ਵੀ ਸਿਖਾਈ ਹੈ, ਪੀਰੀ ਵੀ ਸਿਖਾਈ ਹੈ। ਸਾਹਿਬ ਮਹਾਰਾਜ ਨੇ ਸੱਚ ਦੇ ਪ੍ਰਕਾਸ਼ ਦੇ ਨਾਲ ਪੀਰਾਂ ਦੀ ਪੀਰੀ ਖੋ ਕੇ ਸਾਰਿਆਂ ਚ ਵੰਡ ਦਿੱਤੀ। ਗੁਰਦੇਵ ਪਿਤਾ ਨੇ ਆਪਣੇ ਤੇਜ ਦੇ ਜ਼ੋਰ ਦੇ ਨਾਲ ਮੀਰਾਂ ਦੀ ਮੀਰੀ ਖੋ ਕੇ ਸਾਰਿਆਂ ਚ ਵੰਡ ਦਿੱਤੀ ਸੀ। ਨਾ ਉਸ ਰੂਪ ਚ ਮੀਰ ਉੱਥੇ ਛੱਡੇ, ਨਾ ਉਸ ਰੂਪ ਚ ਤਖਤੋ ਤਾਊਸ ਲਾਣ ਵਾਲੇ ਛੱਡੇ, ਅਤੇ ਨਾ ਉਸ ਰੂਪ ਚ ਗੱਦੀਆਂ ਲਾਣ ਵਾਲੇ ਛੱਡੇ। ਇਹ ਗੁਰਦੇਵ ਪਿਤਾ ਦੀ ਸਭ ਤੋਂ ਵੱਡੀ ਪ੍ਰਾਪਤੀ। ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ ਬੜੇ ਧਿਆਨ ਨਾਲ ਸੁਣਨਾ, ਇਸ ਨੂੰ ਸ਼ਬਦ ਗੁਰੂ ਗੁਰ ਜਾਣੀ ਹੈ। ਗੁਰੂ ਨਾਨਕ ਪਿਤਾ ਸਮਾਂ ਬਣਦਾ ਕਰੀਬ 1539 ਦਾ। ਸਾਹਿਬ ਮਹਾਰਾਜ ਦੀ ਉਦੋਂ ਆਰਜਾ ਕਰੀਬ ਕਹਿੰਦੇ ਨੇ 70 ਵਰਿਆਂ ਦੇ ਨੇੜੇ ਹੈ। ਕਰਤਾਰਪੁਰ ਵਿੱਚ ਧਰਮਸ਼ਾਲਾ ਲੱਗਦੀ ਹੈ, ਬੜਾ ਸੋਹਣਾ ਨਗਰ, ਗਹਿ ਗੱਚ ਵਸ ਦਾ ਨਗਰ ਗੁਰੂ ਨਾਨਕ ਪਿਤਾ ਨੇ ਵਸਾਇਆ ਹੈ। ਸਾਡਾ ਸਾਰਾ ਸਿੱਖੀ ਦਾ ਜਿਹੜਾ ਸਫ਼ਰ ਹੈ ਨਾ, ਇਹ ਕਰਤਾਰਪੁਰ ਤੋਂ ਆਨੰਦਪੁਰ ਦਾ। ਇਹਦੇ ਵਿੱਚ ਕਿਸੇ ਦਿਨ ਮੈਂ ਸਮਾਂ ਬਣਿਆ ਪੂਰਾ ਜ਼ਿਕਰ ਕਰਨ ਦਾ ਯਤਨ ਕਰਾਂਗਾ। ਕਰਤਾਰਪੁਰ ਤੋਂ ਸਿੱਖੀ ਚੱਲ ਕੇ ਗੋਇੰਦਵਾਲ ਦੇ ਅੰਦਰ ਇਹ ਪ੍ਰਫੁੱਲਤ ਹੁੰਦੀ ਹੈ। ਗੋਇੰਦਵਾਲ ਤੋਂ ਚੱਕ ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤਸਰ ਕਿਹਾ ਜਾਂਦਾ, ਇੱਥੇ ਆ ਕੇ ਸਿੱਖੀ ਹੋਰ ਉਬਾਲ ਵਿੱਚ ਆਉਂਦੀ ਹੈ। ਇੱਥੋਂ ਸਿੱਖੀ ਫਿਰ ਕਰਤਾਰਪੁਰ ਪਹੁੰਚ ਕੇ ਫਿਰ ਕੀਰਤਪੁਰ ਤੇ ਫਿਰ ਆਨੰਦਪੁਰ ਸਾਹਿਬ ਵਿੱਚ ਆ ਰਹੀ ਹੈ। ਇਹ ਬੜਾ ਸਿਲਸਿਲਾ ਹੈ। ਹਰ ਇੱਕ ਚੀਜ਼ ਆਪਣੇ ਆਈਡੀਓਲੋਜੀਕਲ ਰੂਪ ਦੇ ਵਿੱਚ ਬੜੇ ਸੋਹਣੇ ਅਰਥ ਰੱਖਦੀ ਹੈ, ਬਸ਼ਰਤੇ ਅਸੀਂ ਉਹਨੂੰ ਸਮਝਣ ਦਾ ਯਤਨ ਕਰੀਏ। ਖੈਰ ਇਹ ਪਹਿਲਾ ਨਗਰ ਹੈ ਕਰਤਾਰਪੁਰ, ਜਿਹੜਾ ਗੁਰਦੇਵ ਪਿਤਾ ਨੇ ਕਿਰਤ ਕਰਨ ਵਾਲਿਆਂ ਵਾਸਤੇ ਕਰਤਾਰ ਦੇ ਨਗਰੀ ਦੇ ਰੂਪ ਵਿੱਚ ਵਸਾਇਆ ਸੀਗਾ। ਕਰਤਾਰਪੁਰ ਦੀ ਧਰਮਸਾਲ ਲੱਗਦੀ ਬੜੀ ਵੱਡੀ, ਬੜੀ ਸੰਗਤ ਹਰ ਰੋਜ਼ ਉੱਥੇ ਹਜ਼ਾਰਾਂ ਦੀ ਤਾਦਾਦ ਦੇ ਅੰਦਰ ਗੁਰਦੇਵ ਪਿਤਾ ਦੇ ਦਰਸ਼ਨ ਕਰਨ ਲਈ ਆਇਆ ਕਰਦੀ ਹੈ। ਅੱਜ ਸੰਗਤ ਧਰਮਸਾਲ 'ਚ ਜਾਂਦੀ ਹੈ ਤੇ ਗੁਰੂ ਨਾਨਕ ਪਿਤਾ ਗੱਦੀ ਆਸੀਨ ਨਹੀਂ, ਸਿੰਘਾਸਨ ਤੇ ਨਹੀਂ। ਦੋ ਚਾਰ ਜੀਆਂ 'ਚ ਚਰਚਾ ਚੱਲੀ ਗੁਰੂ ਨਾਨਕ ਕਿੱਥੇ ਨੇ। ਆਖਿਰਕਾਰ ਇੱਕ ਬਾਹਰੋਂ ਆਉਂਦੇ ਹੋਏ ਸੰਗਤ ਦੇ ਜਥੇ ਨੇ ਦੱਸਿਆ ਵੀ ਗੁਰੂ ਨਾਨਕ ਪਿਤਾ ਤੇ ਸਾਨੂੰ ਨਗਰ ਤੋਂ ਬਾਹਰ ਮਿਲੇ ਨੇ, ਕੀ ਕਰ ਰਹੇ ਨੇ ਉੱਥੇ? ਕਹਿਣ ਲੱਗੇ ਇੱਕ ਧਾਨਕ ਦਾ ਰੂਪ ਬਣਾਇਆ ਹੈ। ਧਾਨਕ ਦਾ ਰੂਪ, ਧਾਨਕ ਕਹਿੰਦੇ ਨੇ ਸ਼ਿਕਾਰੀ ਨੂੰ, ਪਾਟੇ ਕੱਪੜੇ ਪਾਏ ਨੇ ਲੀਰਾਂ ਵਾਲੇ, ਨਾਲ ਕੁੱਤੇ ਲਏ ਨੇ, ਹੱਥ 'ਚ ਛੁਰਾ ਫੜਿਆ ਹੈ। ਸਾਰੇ ਹੈਰਾਨ ਰਹਿ ਗਏ, ਆਹ ਕੀ ਬਣ ਗਿਆ? ਸਾਰੇ ਦੌੜ ਕੇ ਗਏ। ਦੇਖੋ ਕੁਝ ਲੋਕ, ਅੱਜ ਵੀ ਮੈਂ ਤੁਹਾਨੂੰ ਬੇਨਤੀ ਕਰਾਂ, ਸਿਸਟਮ ਨੂੰ ਹੀ ਧਰਮ ਸਮਝ ਕੇ ਬਹਿ ਜਾਂਦੇ ਨੇ। ਧਰਮ ਸਿਸਟਮ ਦੇ ਉੱਤੇ ਤੇ ਚੋਪੜੀਆਂ ਚਿਕਣੀਆਂ ਗੱਲਾਂ ਤੇ ਨਹੀਂ ਚੱਲਦਾ। ਧਰਮ ਹਮੇਸ਼ਾ ਸੱਚ ਅਤੇ ਕੁਰਬਾਨੀ ਤੇ ਟਿਕਦਾ ਹੈ। ਜੇ ਸੱਚ ਨਹੀਂ ਤੇ ਕੁਰਬਾਨੀ ਨਹੀਂ, ਧਰਮ ਕਦੀ ਵੀ ਪ੍ਰਫੁੱਲਤ ਨਹੀਂ ਹੋਏਗਾ। ਇਹਨਾਂ ਦੋ ਲੀਹਾਂ ਦੇ ਉੱਤੇ ਧਰਮ ਦੀ ਡਗਰ ਉੱਠਦੀ ਹੈ। ਸ਼ਰਧਾ ਤੇ ਗਿਆਨ ਧਰਮ ਦੇ ਅੰਦਰ ਵਰਸਾਉਣ ਲਈ ਜ਼ਰੂਰੀ ਨੇ, ਮਗਰ ਹਕੀਕੀ ਰੂਪ ਦੇ ਅੰਦਰ ਇੱਕ ਤੇ ਸੱਚ ਮਾਇਨਸ ਨਹੀਂ ਹੋਣਾ ਚਾਹੀਦਾ, ਦੂਸਰੇ ਨੰਬਰ ਤੇ ਕੁਰਬਾਨੀ ਦਾ ਜਜ਼ਬਾ। ਇਹ ਦੋਵੇਂ ਚੀਜ਼ਾਂ ਧਰਮ ਨੂੰ ਅੱਗੇ ਲੈ ਕੇ ਜਾਂਦੀਆਂ ਨੇ। ਅੱਜ ਕੁਝ ਲੋਕ ਨੇ ਜਿਹੜੇ ਕਹਿੰਦੇ ਨੇ ਜੀ ਉਹ ਸਿਸਟਮ ਬੜਾ ਵਧੀਆ ਉਹਨਾਂ ਦਾ ਉੱਥੇ, ਉਹ ਲੈਣਾ ਚਲਾ ਕੇ ਐਵੇਂ ਬੰਦੇ ਆਉਂਦੇ ਨੇ, ਉਹ ਜੀ ਕੋਲਡ ਡਰਿੰਕ ਬੜੀ ਸਸਤੀ ਵੇਚਦੇ ਨੇ, ਸਾਰਾ ਕੁਝ। ਇਹ ਸਿਸਟਮ ਧਰਮ ਨਹੀਂ ਹੁੰਦੇ, ਇਹ ਤੇ ਬਹਿਰੂਨੀ ਚੀਜ਼ਾਂ ਨੇ। ਇਹ ਚੀਜ਼ਾਂ ਕਦੀ ਵੀ ਕਿਸੇ ਰੂਪ ਦੇ ਅੰਦਰ ਬਹੁਤ ਵੱਡੇ ਜਿਹੜੇ ਨੇ ਮਾਨਵਤਾ ਦੇ ਭਲੇ ਦੇ ਅੰਦਰ ਨਹੀਂ ਆ ਸਕਦੀਆਂ। ਖੈਰ ਜਿਹੜੇ ਲੋਕ ਤੇ ਬਹਿਰੂਨੀ ਹੀ ਰੂਪ ਦੇ ਵਿੱਚ ਵੇਖਣ ਲਈ ਆਏ ਸਨ, ਉਹ ਤੇ ਉਦੋਂ ਹੀ ਦੌੜ ਗਏ ਵੀ ਬਸ ਇੰਨਾ ਕੀ ਸਮਾਂ ਸੀਗਾ, ਇਹੋ ਜਿਹਾ ਸਿਲਸਿਲਾ ਸੀ, ਉਹ ਤੇ ਉਦੋਂ ਹੀ ਸ਼ਰਧਾ ਉਹਨਾਂ ਦੀ ਜਾਂਦੀ ਰਹੀ ਵੀ ਚਲੋ ਚੱਲੀਏ। ਗੁਰੂ ਨਾਨਕ ਨੂੰ ਸਮਝਣਾ ਬੜੇ ਔਖਿਆਈ ਦਾ ਕੰਮ ਹੈ। ਸਾਹਿਬ ਮਹਾਰਾਜ ਦੀ ਬਾਣੀ ਦੀ ਲੋ ਨੂੰ ਜਾਣਨ ਵਾਸਤੇ ਸਾਹਿਬ ਮਹਾਰਾਜ ਦੇ ਉਸ ਬਹਿਰੂਨੀ ਸ਼ਖਸੀਅਤ ਨੂੰ ਜਾਣਨਾ ਪਏਗਾ, ਜਿਹਦੇ ਅੰਦਰ ਗੁਰਦੇਵ ਵਾਰ ਵਾਰ ਕਹਿ ਰਹੇ ਨੇ ਨੀਚਾ ਅੰਦਰ, ਨੀਚ ਜਾਤ, ਨੀਚੀ ਹੂੰ ਅਤ ਨੀਚ। ਬੰਦੇ ਦੀ ਨਜ਼ਰ ਨੀਵੀਂ ਕਰਦਿਆਂ ਬੰਦਾ ਬੜਾ ਔਖਾ ਹੁੰਦਾ ਹੈ ਵੀ ਮੈਂ ਨੀਵੀਂ ਥਾਂ ਤੇ ਆਪਣੇ ਆਪ ਨੂੰ ਬਿਠਾਵਾਂ, ਨੀਵਿਆਂ ਨਾਲ ਜਾ ਕੇ ਸਾਂਝ ਬਣਾਵਾਂ, ਮੈਂ ਮਾੜਿਆਂ ਦੇ ਨਾਲ ਜਾ ਕੇ ਬਵਾਂ। ਗੁਰੂ ਪਿਤਾ ਤੇ ਜਿਹਨੂੰ ਗੱਦੀ ਤੇ ਵੀ ਬਿਠਾਉਣਾ ਹੈ ਉਹਨੂੰ ਵੀ ਗੰਦਗੀ 'ਚ ਵਾੜ ਵਾੜ ਕੇ ਕਟੋਰੇ ਚੁਕਾਉਂਦੇ ਨੇ, ਜਿਹਨੂੰ ਗੱਦੀ ਆਸੀਨ ਕਰਨਾ ਉਹਨੂੰ ਮਈਆਂ ਚੂਹੀਆਂ ਚੁਕਾ ਰਹੇ ਨੇ। ਇਹ ਪ੍ਰਤੀਕਾਤਮਕ ਨੇ, ਕਿਉਂਕਿ ਸੋਸਾਇਟੀ ਦੇ ਅੰਦਰ ਨੀਵਿਆਂ ਦੇ ਨਾਲ ਵਿਚਰਨਾ ਬੜਾ ਜ਼ਰੂਰੀ ਹੈ, ਮਾੜਿਆਂ ਦੇ ਨਾਲ ਸਾਂਝ ਕਰਨੀ ਬੜੀ ਜ਼ਰੂਰੀ ਹੈ, ਕਿਉਂਕਿ ਮਾੜਿਆਂ ਨੂੰ ਹੀ ਤਾਂ ਉੱਚੇ ਲੈ ਕੇ ਜਾਣਾ। ਖੈਰ ਗੁਰੂ ਨਾਨਕ ਪਿਤਾ ਕਹਿੰਦੇ ਨੇ ਧਾਨਕ ਰੂਪ ਦੇ ਅੰਦਰ ਉੱਥੇ ਬਾਹਰ ਨਗਰ ਤੋਂ ਬਾਹਰ ਦਿਖ ਪਈ ਏ, ਜਿਹੜੀ ਸੰਗਤ ਹੈ ਇਹ ਕਾਫੀ ਰੂਪ ਦੇ ਵਿੱਚ ਉੱਥੇ ਪਹੁੰਚੀ ਏ। ਬਹੁਤੇ ਤੋਂ ਉੱਥੋਂ ਚਲੇ ਗਏ ਨੇ ਵੀ ਆਹ ਤੇ ਪਾਜ ਉਗੜ ਗਿਆ ਸਾਰੇ ਦਾ ਸਾਰਾ। ਕਈਆਂ ਨੇ ਕਿਹਾ ਨਹੀਂ, ਰੋਜ਼ ਆ ਕੇ ਮਿੱਠੀ ਬਾਣੀ ਦੀਆਂ ਲੋਰੀਆਂ ਸੁਣਨੇ ਆ, ਬੜੀ ਕਮਾਲ ਦੇ ਜੀਵਨ ਜਾਚ ਵਾਲੇ ਬਚਨ ਸੁਣਾਉਂਦੇ ਨੇ, ਇਸ ਤਰ੍ਹਾਂ ਨਹੀਂ ਹੋ ਸਕਦਾ, ਜ਼ਰੂਰ ਕੋਈ ਕੌਤਕ ਇਹਦੇ ਪਿੱਛੇ। ਕਹਿੰਦੇ ਨੇ ਸਾਹਿਬ ਮਹਾਰਾਜ ਉੱਥੋਂ ਕਰਤਾਰਪੁਰ ਤੋਂ ਜੰਗਲ ਵਾਲੇ ਪਾਸੇ ਨੂੰ ਤੁਰ ਪਏ ਨੇ। ਜਿਵੇਂ ਗੁਰਦੇਵ ਪਿਤਾ ਜੰਗਲ ਵਾਲੇ ਪਾਸੇ ਨੂੰ ਤੁਰੇ ਨੇ, ਮੁਕਤਸਰ ਲਮੇਰਾ ਨੇ ਉਹ ਸਿਰਫ ਟੂਕ ਮਾਤਰ ਇੱਥੇ ਬਿਆਨ ਕਰ ਰਹੇ ਕਿਉਂਕਿ ਆਪਾਂ ਵਿਸ਼ੇ ਵੱਲ ਆਉਣਾ। ਜਿਵੇਂ ਤੁਰੇ ਸਾਹਿਬ ਮਹਾਰਾਜ ਪਿੱਛੇ ਕੁਝ ਕਹਿੰਦੇ ਨੇ ਸੰਗਤਾਂ ਤੁਰੀਆਂ ਨੇ, ਜੋ ਸਾਡਾ ਕਰਤਾ ਹੈ ਇਤਿਹਾਸ ਦਾ ਉਹ ਲਿਖਦਾ ਵੀ ਗੁਰੂ ਪਿਤਾ ਨੇ ਕੁਝ ਮੋਹਰਾਂ ਸੱਟੀਆਂ, ਕੁਝ ਤੇ ਮੋਹਰਾਂ ਲੈ ਕੇ ਭੱਜ ਗਏ ਵੀ ਸ਼ੁਕਰ ਹੈ ਚਲੋ ਮਿਲੀਆਂ ਇਹ ਲੈ ਕੇ ਭੱਜੀਏ, ਕਿਉਂਕਿ ਗੁਰੂ ਨਾਲ ਬਹੁਤਾ ਨਾਤਾ ਹੀ ਹੁੰਦਾ ਹੈ। ਸੁਖਣਾ ਆਦਿ ਵੀ ਚਲੋ ਕੁਝ ਮਿਲ ਜੇ ਠੀਕ ਹੈ, ਜੇ ਵੈਸੇ ਹੀ ਮਿਲ ਗਿਆ ਤਾਂ ਹੋਰ ਕੀ ਚਾਹੀਦਾ ਹੈ। ਅਖੀਰ ਕਰਦਿਆਂ ਕਰਦਿਆਂ ਕਹਿੰਦੇ ਨੇ ਗੁਰੂ ਪਿਤਾ ਅੱਗੇ ਪਹੁੰਚ ਕੇ ਕੁਝ ਸਾਹਿਬ ਮਹਾਰਾਜ ਨੇ ਆਪਣੀ ਪਾਵਨ ਜ਼ਬਾਨ ਪਾਕ ਤੋਂ ਬੋਲ ਬੋਲੇ ਨੇ ਜਿਹੜੇ ਐਤਰਾਜ਼ ਯੋਗ। ਜਿਵੇਂ ਹੀ ਉਹ ਬੋਲ ਐਤਰਾਜ਼ ਯੋਗ ਸਾਹਮਣੇ ਆਏ ਨੇ ਨਾ, ਕਹਿੰਦੇ ਨੇ ਉਦੋਂ ਤੇ ਬਹੁਤੇ ਤੁਰ ਗਏ ਨੇ ਵੀ ਇਹ ਕੀ ਬਣਿਆ, ਆਹ ਤੇ ਬੋਲ ਹੀ ਬੜੇ ਕਬੂਲਾਂ ਵਰਗੇ ਬੋਲ ਦਿੱਤੇ ਨੇ ਗੁਰਦੇਵ ਪਿਤਾ ਨੇ। ਅਖੀਰ ਕਰਦਿਆਂ ਕਰਦਿਆਂ ਕਹਿੰਦੇ ਨੇ ਭਾਈ ਬਾਬਾ ਬੁੱਢਾ ਜੀ, ਭਾਈ ਲੈਣਾ ਜੀ ਦੋ ਚਾਰ ਰਹਿ ਗਏ, ਅਖੀਰ ਉਹ ਵੀ ਰਹਿ ਗਏ, ਅਖੀਰ ਚ ਭਾਈ ਲੈਣਾ ਜੀ ਇਕੱਲੇ ਰਹਿ ਗਏ। ਉੱਥੇ ਗੁਰਤਾ ਗੱਦੀ ਦੀ ਰਸਮ ਸਾਹਿਬ ਮਹਾਰਾਜ ਨੇ ਪੂਰੀ ਕਰਨੀ ਸੀ, ਇਮਤਿਹਾਨ ਚ ਲੈਣਾ ਪਾਸ ਹੋਇਆ, ਵਾਪਸ ਆ ਗਏ। ਅਗਲੇ ਦਿਨ ਫਿਰ ਧਰਮਸਾਲ ਲੱਗੀ ਹੈ। ਹੁਣ ਗੁਰੂ ਨਾਨਕ ਪਿਤਾ ਗੱਦੀ ਆਸੀਨ ਨੇ, ਸੰਗਤ ਬੜੀ ਹੈਰਾਨ ਹੈ ਵੀ ਕੱਲ ਦ੍ਰਿਸ਼ ਕੁਝ ਹੋਰ ਸੀ, ਧਾਨਕ ਦਾ ਰੂਪ, ਸ਼ਿਕਾਰੀ ਦਾ ਰੂਪ, ਹੱਥ ਚ ਛੁਰਾ ਫੜਿਆ, ਬੋਲ ਵੀ ਸਹੀ ਨਹੀਂ ਬੋਲ ਰਹੇ, ਜਿਹੜੀ ਹਰਕਤ ਸੀਗੀ ਉਹ ਵੀ ਕੁਝ ਸਹੀ ਰੂਪ ਵਿੱਚ ਨਹੀਂ ਸੀਗੀ। ਇਸ ਤੋਂ ਪਹਿਲਾਂ ਕਿ ਸੰਗਤ ਆਪਣੇ ਤੋਖਲੇ ਨੂੰ ਗੁਰੂ ਨਾਨਕ ਪਿਤਾ ਦੇ ਸਾਹਮਣੇ ਰੱਖਦੀ, ਕਹਿੰਦੇ ਨੇ ਗੁਰੂ ਨਾਨਕ ਪਿਤਾ ਨੇ ਆਪ ਹੀ ਮੁਸਕੁਰਾ ਕੇ ਪੁੱਛ ਲਿਆ, ਕਹਿਣ ਲੱਗੇ ਸੰਗਤ ਜੀ ਤੁਸੀਂ ਵੈਸੇ ਤੇ ਸਾਨੂੰ ਬੜਾ ਪਿਆਰ ਕਰਦੇ ਹੋ, ਪਰ ਕੱਲ ਕੀ ਬਣਿਆ ਸੀ, ਮੈਂ ਵੀ ਵਡੇਰਾ ਸਰੀਰ ਲੈਣਾ ਵੀ ਕੋਈ ਬਹੁਤੀ ਯੋਵਨ ਵਿੱਚ ਨਹੀਂ ਗਾ, ਇਹ ਵੀ ਬਿਰਧ ਅਵਸਥਾ ਵਿੱਚ ਏ, ਸਾਨੂੰ ਦੋਵਾਂ ਵਡੇਰਿਆਂ ਨੂੰ ਤੁਸੀਂ ਜੰਗਲ ਚ ਇਕੱਲਿਆਂ ਨੂੰ ਛੱਡ ਆਏ, ਤੁਸੀਂ ਦੋਵੇਂ ਨੂੰ ਛੱਡ ਕੇ ਉੱਥੋਂ ਵਾਪਸ ਹੀ ਆ ਗਏ। ਕਹਿੰਦੇ ਨੇ ਸੰਗਤ ਵਾਲਿਆਂ ਨੇ ਖੜੇ ਹੋ ਕੇ ਕੁਝ ਆਗੂ ਸੱਜਣਾ ਨੇ ਬੇਨਤੀ ਕੀਤੀ, ਗੁਰਦੇਵ ਪਿਤਾ ਸਾਨੂੰ ਤੁਹਾਡਾ ਕੌਤਕ ਸਮਝ ਨਹੀਂ ਆਇਆ। ਸਾਹਿਬ ਕਹਿੰਦੇ ਤੁਸੀਂ ਵਾਪਸ ਕਿਉਂ ਆਏ, ਮੈਨੂੰ ਦੱਸੋ ਤੇ ਸਹੀ। ਕਹਿਣ ਲੱਗੇ ਵਾਪਸ ਕਿਉਂ ਨਹੀਂ ਸੀ ਆਉਣਾ, ਜਿਸ ਜ਼ਬਾਨ ਪਾਕ ਤੋਂ ਐਡੀ ਸੋਹਣੀ ਮਿੱਠੀ ਬਾਣੀ ਸੁਣਨ ਨੂੰ ਮਿਲਦੀ ਸੀ, ਜਿਸ ਪਾਵਨ ਜ਼ਬਾਨ ਤੋਂ ਤੁਸੀਂ ਅਕਾਲੀ ਰਚਨਾ ਸਾਨੂੰ ਉਚਾਰ ਉਚਾਰ ਕੇ ਸੁਣਾਉਂਦੇ ਸੀ, ਉਸੇ ਜ਼ਬਾਨ ਤੋਂ ਕੱਲ ਸਾਨੂੰ ਕੁਝ ਐਤਰਾਜ਼ ਯੋਗ ਬੋਲ ਸੁਣਨ ਨੂੰ ਮਿਲ ਗਏ। ਗੁਰੂ ਪਿਤਾ ਕਹਿਣ ਲੱਗੇ, ਫਿਰ ਕਹਿਣ ਲੱਗੇ ਬਸ ਉਹ ਅਸੀਂ ਸੁਣ ਨਹੀਂ ਸਕੇ, ਅਸੀਂ ਵਾਪਸ ਆ ਗਏ। ਸਾਹਿਬ ਕਹਿੰਦੇ ਇਸ ਗੱਲ ਨੂੰ ਫੜ ਕੇ ਰੱਖਿਆ ਜੇ, ਬਸ ਛੱਡਣੀ ਨਹੀਂ, ਮੈਂ ਤੁਹਾਨੂੰ ਇਸੇ ਗੱਲ ਤੇ ਲਿਆਉਣਾ ਚਾਹੁੰਦਾ ਸੀਗਾ, ਤੁਹਾਡਾ ਤੇ ਮੇਰਾ ਰਿਸ਼ਤਾ ਸਰੀਰ ਦਾ ਨਹੀਂ ਬੋਲਦਾ, ਜੇਕਰ ਤੁਹਾਨੂੰ ਬਾਣੀ ਵਰਗੇ ਬੋਲ, ਸੁਚੱਜੇ ਬੋਲ, ਉੱਚੇ ਬੋਲ, ਰੂਹਾਨੀ ਬੋਲ ਸੁਣਨ ਨੂੰ ਮਿਲ ਰਹੇ ਨੇ, ਤੁਸੀਂ ਇਸ ਘਰ ਆਓਗੇ, ਤੇ ਜੇ ਤੁਹਾਨੂੰ ਇਹ ਬੋਲ ਸੁਣਨ ਨੂੰ ਨਹੀਂ ਮਿਲ ਰਹੇ, ਤੁਸੀਂ ਇਸ ਘਰ ਦੇ ਨਾਲ ਨਹੀਂ ਜੁੜਨਾ, ਅੱਜ ਤੋਂ ਬਾਅਦ ਆਹ ਸਰੀਰ ਜਿਹੜਾ ਹੈ ਇਹਨੇ ਮਿੱਟੀ ਚ ਮਿੱਟੀ ਹੋ ਜਾਣਾ, ਖੀਣ ਹੋ ਜਾਣਾ, ਹੁਣ ਤੁਹਾਨੂੰ ਇਹੀ ਬੋਲ ਜਿਹੜੇ ਨੇ, ਜਿਹੜੇ ਅੱਜ ਤੱਕ ਤੁਸੀਂ ਇੱਥੇ ਸੁਣਨ ਲਈ ਆਉਂਦੇ ਰਹੇ ਸੋ, ਹੁਣ ਇਹ ਸਰੀਰ ਨਹੀਂ ਸੁਣਾਏਗਾ, ਲਹਿਣਾ ਜੀ ਨੂੰ ਖੜਾ ਕੀਤਾ, ਕਹਿਣ ਲੱਗੇ ਅੱਜ ਤੋਂ ਬਾਅਦ ਇਹ ਸਰੀਰ ਸੁਣਾਇਆ ਕਰੇਗਾ। ਮਤਲਬ ਇਹ ਤੁਹਾਡਾ ਸੰਬੰਧ ਸਰੀਰਾਂ ਨਾਲ ਨਹੀਂ, ਤੁਹਾਡਾ ਸੰਬੰਧ ਬੋਲਾਂ ਨਾਲ ਹੈ, ਕਿਉਂਕਿ ਬੋਲ ਹੀ ਗੁਰੂ ਹੈ, ਸ਼ਬਦ ਹੀ ਗੁਰੂ ਹੈ। ਗੁਰਦੇਵ ਪਿਤਾ ਨੇ ਪਹਿਲੇ ਦਿਨ ਤੋਂ ਇਹ ਬਾਤ ਸਾਡੇ ਸਾਹਮਣੇ ਰੱਖੀ ਹੈ, ਇਸ ਕਰਕੇ ਸਿੱਧਾਂ ਨੂੰ ਵੀ ਸਾਹਿਬ ਪਿਤਾ ਨੇ ਬਾਤ ਕਹੀ, ਕਹਿਣ ਲੱਗੇ ਸਿੱਧ ਲੋਕੋ ਅਸਲ ਵਿੱਚ ਤੁਸੀਂ ਭੁਲੇਖਾ ਖਾ ਗਏ ਹੋ, ਮੈਂ ਗੁਰੂ ਨਹੀਂ, ਤੇ ਜੇ ਮੈਂ ਇਹ ਵੀ ਬੇਨਤੀ ਕਰਾਂ ਜੇ ਗੁਰੂ ਨਾਨਕ ਪਿਤਾ ਆਪ ਗੁਰੂ ਹੁੰਦੇ ਤੇ ਫਿਰ ਉਸ ਰੂਪ ਵਿੱਚ ਜਿਵੇਂ ਬਾਬਾ ਲਖਮੀ ਦਾਸ ਜੀ ਨੇ ਯਤਨ ਕੀਤਾ ਸੀਗਾ ਵੀ ਰਾਵੀ ਦੇ ਕਿਨਾਰੇ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਮੜੀ ਬਣਾ ਦਿੱਤੀ, ਇਹਨੂੰ ਪੂਜੋ, ਉਹ ਕੁਝ ਸਮਾਂ ਪੂਜਾ ਵੀ ਹੋਈ ਉਹਦੀ, ਉਹ ਤੇ ਸ਼ੁਕਰ ਇਹ ਵੀ ਉਹ ਰਾਵੀ ਜਿਹੜੀ ਜਿਹਨੇ ਗੁਰੂ ਨਾਨਕ ਦੀ ਰਬਾਬ ਕਦੀ ਆਪ ਵੱਜਦੀ ਸੁਣੀ ਸੀ, ਉਹ ਰਾਵੀ ਜਿਹੜੀ ਗੁਰੂ ਨਾਨਕ ਦੀ ਬਾਣੀ ਦੀ ਆਪ ਸਾਖੀ ਰਹੀ, ਕਦੀ ਗਵਾਹ ਭਰਦੀ ਹੁੰਦੀ, ਗਵਾਹੀ ਭਰਦੀ ਹੁੰਦੀ ਸੀ, ਉਸ ਰਾਵੀ ਨੂੰ ਇਹ ਚੀਜ਼ ਪਸੰਦ ਨਹੀਂ ਆਈ, ਉਹ ਰਾਵੀ ਉਹ ਮੜੀ ਨੂੰ ਨਾਲ ਵਹਾ ਕੇ ਲੈ ਗਈ, ਦੁਬਾਰਾ ਫਿਰ ਬਣਾਈ, ਕਰੀਬ ਕਰੀਬ ਕਹਿੰਦੇ ਨੇ ਪੰਜ ਵਾਰ ਬਣਾਏਗੀ, ਪੰਜੇ ਵਾਰ ਵਹਾ ਕੇ ਲੈ ਗਈ, ਅਖੀਰ ਉਹ ਥਾਂ ਤੇ ਪਾਣੀ ਖੜ ਗਿਆ ਜਿਹੜੀ ਥਾਂ ਤੇ ਬਣਾਇਆ ਕਰਦੇ ਸਨ, ਫਿਰ ਜਾ ਕੇ ਰੁਕਿਆ ਕੰਮ ਨਹੀਂ, ਤੇ ਅੱਜ ਨੂੰ ਗੁਰੂ ਨਾਨਕ ਪਿਤਾ ਦੀ ਉੱਥੇ ਮਸਾਣ ਬਣਾ ਕੇ ਪੂਜਾ ਹੋਣੀ ਕਰਨੀ ਸੀ। ਮੂਲਕ ਗੱਲ ਇਹ ਵੀ ਸਾਹਿਬ ਮਹਾਰਾਜ ਨੇ ਤੇ ਪ੍ਰਸਤੀ ਦੀ ਪੂਜਾ ਚ ਨਹੀਂ ਸਾਨੂੰ ਪਾਇਆ, ਸਾਨੂੰ ਸਰੀਰਾਂ ਦੀ ਪਰਿਕਰਮਾ ਕਰਨ ਵਾਲੇ ਪਾਸੇ ਨਹੀਂ ਤੋਰਿਆ, ਗੁਰਦੇਵ ਪਿਤਾ ਨੇ ਸਾਨੂੰ ਬਾਣੀ ਦੇ ਨਾਲ ਜੋੜਿਆ ਪਹਿਲੇ ਦਿਨ ਤੋਂ, ਇਸ ਲਈ ਸਾਹਿਬ ਮਹਾਰਾਜ ਨੇ ਕਿਹਾ ਵੀ ਅਸਲ ਦੇ ਵਿੱਚ ਗੁਰੂ ਕੌਣ ਹੈ, ਇੱਥੇ ਮੈਂ ਤੁਹਾਨੂੰ ਕਹਿ ਰਿਹਾ ਵੀ ਸ਼ਬਦ ਗੁਰੂ ਸੁਰਤ ਤੁਨ ਚੇਲਾ, ਸ਼ਬਦ ਹੀ ਗੁਰੂ ਏ, ਸ਼ਬਦ ਨੂੰ ਹੀ ਤੁਸੀਂ ਗੁਰੂ ਮੰਨਣਾ ਹੈ। ਸੋ ਗੁਰਦੇਵ ਪਿਤਾ ਨੇ ਸ਼ਬਦ ਨੂੰ ਗੁਰ ਰੂਪ ਦੇ ਵਿੱਚ ਸਥਾਪਿਤ ਕੀਤਾ ਹੈ। ਦੇਖੋ ਉੱਥੇ ਕਹਿੰਦੇ ਨੇ ਸਿੱਧਾਂ ਨੇ ਇਹ ਵੀ ਗੱਲ ਕਹੀ ਕਿ ਗੁਰੂ ਨਾਨਕ ਪਿਤਾ कन एवें नहीं तो घुमा के फट लिया तुसीं नहीं गुरु तुहाडे बोल गुरु ने गल तो ही बनी ना मानता तो फिर सारे की सारी तुहानू है। तो गुरुदेव पिता ने उसे जिक्र किया कह लगे नहीं सिद्ध लोगो असल जी बाणी है मेरी नहीं कित भी गुरु नानक पिता ने बाणी च मोर नहीं लाई ये बाणी मेरी है। कह लगे फिर बाणी कि साहब पिता ने डायरेक्ट बोल लिखे ने कह लगे जैसी मैं आवै खसम की बाणी कह लगे मेरी नहीं ये रचना खसम की है उस अकाल पुरख वाहगुरु की कह लगे जैसी मैं आवै खसम की बाणी तैसड़ा करी ज्ञान वे लालो पुछया भी भावे खसम की रचना है आई तो तुहाडे ही अंदरों है ना। तो गुरुदेव पिता बाणी च लिखते ने कह लगे नहीं ये मेरे अंदर का अलाप नहीं खाली ये धुर की बाणी आई है ये धुर दरगाह की रचना है मेरी रचना नहीं। फिर जे साहिब पिता नूं ये कहा जाए कि गुरुदेव पिता भावें धुर दरगाह की रचना है पर आई तो तुहाडे मुखार बिंद चो है ना आखिरकार बुल होठ ते जबान ते तुहाडी प्रयोग की गई है ना ते साहिब पिता की बाणी चो पता की जवाब मिलता है। गुरुदेव कहिंदे ने हौ आपो बोल ना जानदा मैं कहिया सब हुक्म आओ जियो कह लगे मेरा बोल नहीं जिवें जिवें अकाल पुरख वाहगुरु ने मैनूं हुक्म कीता है मैं उवें उवें रचना उचार के तुहाडे सामने रखी है। मूलक रूप दे अंदर यह रचना जिहड़ी है गुरुदेव डायरेक्ट कह जांदे ने कहण लगे वाह वाह बाणी निरंकार है तिस जेवड़ अवर ना कोई ये बाणी निरंकार रूप है ते निरंकार तो आई है। जिक्र कीता साहिब कहिंदे ने इह बाणी महापुरख की निज घर वासा होए ये बाणी महापुरख अकाल पुरख वाहगुरु की आप वरसाई हुई है। निक्की जी मैं बेनती करा विषय तो माड़े हट रहा मैं विषय से वापस परत रहा पर छोटी जी बेनती करनी बहुत जरूरी है। देखो कई बार कुछ सज्जन एहो जे सवाल करते ने कि सिख रोज दोहरे च पढ़ी जाते हैं सब सिखन को हुक्म है गुरु मान्यो ग्रंथ गुरु ग्रंथ जी मान्यो प्रगट गुरु की ते गुरु ग्रंथ साहब इत लिखिया नहीं गा सच कहिंदे ने ਇਹ ਇਤਿਹਾਸਕ ਰਹਿਤਨਾਮਿਆਂ ਦੇ ਵਿੱਚੋਂ ਆਏ ਹੋਏ ਬੋਲ ਨੇ ਜਿਹੜੇ ਕੁਝ ਸਿੱਖਾਂ ਨੇ ਲਿਖੇ ਨੇ ਤੇ ਹੈ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਮਗਰ ਇਹ ਕਹਿੰਦੇ ਨੇ ਵੀ ਜਦੋਂ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖੇ ਤੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਣਾ ਚਾਹੀਦਾ। ਮੈਂ ਬੇਨਤੀ ਕਰਾਂ ਬਾਣੀ ਨੂੰ ਧਿਆਨ ਨਾਲ ਪੜਾਂਗੇ ਬਾਣੀ ਦਾ ਆਤਮਨ ਕੀ ਕਹਿ ਰਿਹਾ ਹੈ ਤੁਸੀਂ ਪ੍ਰਮਾਣ ਪੜ੍ਹਦੇ ਹੋ ਬਾਣੀ ਗੁਰੂ ਗੁਰੂ ਹੈ ਬਾਣੀ ਇੱਥੇ ਬਚਨ ਆ ਰਿਹਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕੀ ਇਸ बचन की इंटरप्रिटेशन नहीं जिहड़ा बाणी गुरु ग्रंथ साहिब विच ए बोल पिया है बाणी गुरु गुरु है बाणी विच बाणी अमृत सारे गुर बाणी कह सेवक जन मान है प्रतख गुरु निस्तार है ये उसे बचन की इंटरप्रिटेशन है। होर असी बचन पढ़ते हैं गुरुदेव कहिंदे ने सतगुर की बाणी सत सत कर जाणो गुरु सिखो असी बचन पढ़ने हैं सब सिखन को हुक्म है गुरु मान्यो ग्रंथ गुरु ग्रंथ साहिब दी चों आवाज आउंदी है सतगुर की बाणी सत सत कर जाणो गुर सिखो इस बाणी नूं सत रूप जानना है ते जे तारकक बंदा तर्क करे क्यों सत करके जानना है आखिरकार इस बाणी च की खासियत है जिहदे करके इस बाणी नूं असीं सत रूप विच जानना है। ते गुरदेव पता की जवाब दिंदे ने साहिब कहिंदे ने सतगुर की बाणी सत सत कर जाणो गुर सिखो क्यों हर करता आप मूहों कढाए मैं नहीं असल च दित्ती इह करता आप मूहों कढा के है वह अकाल पुरख वाहगुरु आप बख्शिश करा रहे है मेरी इहदे च कोई पाया नहीं की। सो पहले दिन तो बात यह रही भी बाणी गुरु गुरु है बाणी ये साहब महाराज ने संदेश दिता मैं जिहड़ा मजमून आप तुहाडे नाल सांझा कर रहा सीगा शब्द गुरु गुर जानिए गुरमुख होए सुरत तुन चेला असी शब्द नूं गुर रूप विच जानना है ते जे शब्द गुरु है ते फिर शरीर जिहड़ा सिख ए भी नहीं हो सकता शरीर इत्थे भी माइनस है सिख दे रूप विच भी सुरत तुन चेला सिख जी तेरी सुरती ते तेरी धुन ने चेला बनना है इत्थे इत्थे शरीरां दे चेलगी दी बात नहीं गी हकीकी रूप दे विच ए है। देखो आम करके कह दिता जांदा है पिछली सदी दे एक महान आलम क्या करदे सी मेरे को लोक आउंदे ने आके कहिंदे ने जी 18 साल हो गए सुखमणी साहब पढ़दे आ कोई करामात नहीं वापरी वो बाबियां कोल गया दो दिनां च गल बन गई है 18 साल हो गए 20 साल हो गए आसा दी वार सुणदे आ कोई बात नहीं बनी उन्हां कोल 4 दिन गया ते बात बन गई है ते ओ एक बात क्या करते सन कहन लगे सजना ए गल याद रख जे 18 साल तक सुखमणी साहब पढ़िया ते तेरे खाली बुल्ला नहीं पढ़िया क्योंकि इत्थे जिहड़ी असल चीज सी ਉਹ ਤੇ ਸੀ ਸੁਰਤੀ ਤੇ ਬਿਰਤੀ ਜਿਹੜੀ ਤੇ ਹਾਜ਼ਰ ਹੀ ਨਹੀਂ ਕੀਤੀ ਵਿੱਚ। ਜੇ ਸੁਰਤ ਹਾਜ਼ਰ ਹੀ ਨਹੀਂ, ਸ਼ਬਦ ਕਰਾਮਾਤ ਕਰੇਗਾ ਮਗਰ ਜੇ ਉਹਦੇ ਨਾਲ ਸੁਰਤ ਲੱਗੇਗੀ ਤੇ ਜੇ ਸ਼ਬਦ ਨਾਲ ਸੁਰਤ ਲਾਈ ਨਹੀਂ ਗਈ, ਜੇ ਸੁਰਤੀ ਹਾਜ਼ਰ ਹੀ ਨਹੀਂ, ਬੰਦਾ ਐਸਾ ਗੁਰਦੁਆਰੇ ਆਇਆ ਐਸਾ ਨਾ ਆਇਆ, ਐਸੀ ਬਾਣੀ ਪੜ੍ਹੀ ਐਸੀ ਨਾ ਪੜ੍ਹੀ। ਇਸ ਕਰਕੇ ਇੱਥੇ ਸਾਵਧਾਨ ਇਕਾਗਰ ਚੀਤ ਦੀ ਬਾਤ ਕੀਤੀ ਗਈ ਹੈ। ਇੱਥੇ ਕਿਹਾ ਗਿਆ ਹੈ ਵੀ ਭਾਈ ਮਨ ਨੂੰ ਇਕਾਗਰ ਕਰਨਾ, ਮਨ ਨੂੰ ਵਿੱਚ ਖੰਚਿਤ ਕਰਨਾ। ਇੱਕ ਨਿੱਕਾ ਜਿਹਾ ਹੋਰ ਬਿਰਤਾਂਤ ਮੈਂ ਬੇਨਤੀ ਕਰਾਂ। ਦੇਖੋ ਗੁਰੂ ਨਾਨਕ ਪਿਤਾ ਜਿੱਦਣ ਵੇਈ ਤੋਂ ਬਾਹਰ ਨਿਕਲਦੇ ਨੇ ਤੇ ਸਾਹਿਬ ਮਹਾਰਾਜ ਨੇ ਇੱਕ ਬਾਤ ਕਹੀ ਸੀ, ਕਹਿਣ ਲੱਗੇ ਨਾ ਹਮ ਹਿੰਦੂ ਨਾ ਮੁਸਲਮਾਨ। ਜਦੋਂ ਇਤਨੀ ਬਾਤ ਕਹੀ ਵੀ ਨਾ ਮੈਂ ਮੁਸਲਮਾਨ ਹਾਂ ਤੇ ਨਾ ਮੈਂ ਹਿੰਦੂ ਹਾਂ, ਉਸ ਸਮੇਂ ਇੱਕ ਬੜਾ ਵੱਡਾ ਇਹ ਸਵਾਲ ਆਇਆ। ਕਾਜ਼ੀ ਸਾਹਮਣੇ ਖੜਾ ਸੀਗਾ, ਕਹਿੰਦੇ ਨੇ ਸ਼ਾਮ ਦੀ ਜਿਹੜੀ ਈਸ਼ਾ ਦੀ ਨਮਾਜ਼ ਪੜ੍ਹਦੇ ਨੇ ਉਹਦਾ ਵਕਤ ਹੋ ਗਿਆ, ਨਾਲ ਨਵਾਬ ਖੜਾ ਹੈ, ਤੇ ਕਾਜ਼ੀ ਨੇ ਨਵਾਬ ਨੂੰ ਕੂਣੀ ਮਾਰੀ ਤੇ ਆਪ ਹੀ ਮੰਨ ਗਿਆ ਤੇ ਕਿਉਂ ਨਾ ਅਸੀਂ ਇਹਦੇ ਮੰਨੇ ਦਾ ਹੁਣ ਫਾਇਦਾ ਚੁੱਕੀਏ, ਨਮਾਜ਼ ਦਾ ਵਕਤ ਹੋ ਗਿਆ, ਅਜ਼ਾਨ ਹੋ ਰਹੀ ਹੈ ਮਸੀਤ ਤੋਂ ਤੇ ਆਪਾਂ ਇਹਨੂੰ ਨਾਲ ਲੈ ਕੇ ਨਮਾਜ਼ ਪੜ੍ਹੀਏ ਚੱਲ ਕੇ। ਕਹਿੰਦੇ ਨੇ ਨਵਾਬ ਅੱਗੇ ਵਧਿਆ ਤੇ ਗੁਰੂ ਨਾਨਕ ਪਿਤਾ ਨੂੰ ਕਹਿ ਦਿੱਤਾ ਵੀ ਸਾਹਿਬ ਮਹਾਰਾਜ ਜੇ ਤੁਸੀਂ ਮੰਨਦੇ ਹੋ ਵੀ ਨਾ ਹਮ ਹਿੰਦੂ ਨਾ ਮੁਸਲਮਾਨ, ਤੁਹਾਡੇ ਵਾਸਤੇ ਹਿੰਦੂ ਤੇ ਮੁਸਲਮਾਨ ਦੋਵਾਂ ਅੱਖਾਂ ਦੀ ਤਰ੍ਹਾਂ ਨੇ, ਨਜ਼ਰ ਦੀ ਸਾਂਝ ਦੀ ਤਰ੍ਹਾਂ ਤੁਸੀਂ ਸਾਰਿਆਂ ਨੂੰ ਸਾਂਝੇ ਰੂਪ ਵਿੱਚ ਦੇਖਦੇ ਹੋ ਤੇ ਚਲੋ ਸਾਡੇ ਨਾਲ ਮਸੀਤ ਚੱਲ ਕੇ ਕਲੌਤ ਕਰੋ, ਚੱਲ ਕੇ ਸਿਜਦੇ ਚ ਬੈਠੋ, ਨਮਾਜ਼ ਪੜ੍ਹੋ ਚੱਲ ਕੇ। ਸਾਹਿਬ ਮਹਾਰਾਜ ਨੇ ਪੁੱਛ ਕੀਤੀ, ਕਹਿਣ ਲੱਗੇ ਨਵਾਬ ਸਾਹਿਬ ਕੀ ਕਰਨਾ ਹੈ ਉੱਥੇ? ਕਹਿਣ ਲੱਗੇ ਉੱਥੇ ਇਬਾਦਤ ਕਰਾਂਗੇ, ਉੱਥੇ ਖੁਦਾ ਨੂੰ ਯਾਦ ਕਰਾਂਗੇ। ਗੁਰਦੇਵ ਮਹਾਰਾਜ ਉੱਥੇ ਕਹਿੰਦੇ ਨੇ, ਜਵਾਬ ਦਿੱਤਾ ਸਾਹਿਬ, ਕਹਿੰਦੇ ਜੇ ਖੁਦਾ ਨੂੰ ਯਾਦ ਕਰਨਾ ਹੈ, ਇਬਾਦਤ ਕਰਨੀ ਹੈ, ਗੁਰੂ ਨਾਨਕ ਹਰ ਸਮੇਂ ਉਹਦੀ ਇਬਾਦਤ ਲਈ ਤਿਆਰ ਹੈ, ਚਲੋ ਹੁਣੀ ਚੱਲਦੇ ਹਾਂ। ਕਹਿੰਦੇ ਨੇ ਮਸੀਤ 'ਚ ਗੁਰੂ ਨਾਨਕ ਪਿਤਾ ਨਾਲ ਤੁਰ ਪਏ, ਰੌਲਾ ਪੈ ਗਿਆ ਚਾਰ ਚੁਫੇਰੇ। ਕਿਉਂ? ਕਿਉਂਕਿ ਮਸੀਤ 'ਤੇ ਜਾਣ ਦਾ ਮਤਲਬ ਸੀ ਮੋਮਨ ਹੋ ਜਾਣਾ, ਬਸ ਮਸੀਤੇ ਗਏ ਨੇ ਤੇ ਮੁਸਲਮਾਨ ਹੋਏ ਨੇ, ਇਹੀ ਸੋਚਿਆ ਜਾਂਦਾ ਸੀਗਾ। ਸਾਹਿਬ ਗੁਰੂ ਨਾਨਕ ਮਹਾਰਾਜ ਮਸੀਤ 'ਚ ਗਏ, ਕਹਿੰਦੇ ਉੱਥੇ ਸਿਜਦੇ 'ਚ ਕਾਜ਼ੀ ਵੀ ਬਹਿ ਗਿਆ, ਨਵਾਬ ਵੀ ਬਹਿ ਗਿਆ, ਤੇ ਜ਼ਿਕਰ ਇਹ ਆਉਂਦਾ ਵੀ ਕਾਜ਼ੀ ਵੀ ਥੋੜੀ ਥੋੜੀ ਅੱਖ ਖੋਲ ਕੇ ਵੇਖਦਾ ਵੀ ਨਾਲ ਤੇ ਸਾਡੇ ਆ ਗਿਆ, ਹੁਣ ਵੇਖਦੇ ਹਾਂ ਵੀ ਸਿਜਦੇ 'ਚ ਕਲੌਤਾਂ ਵੀ ਕਰਦਾ ਕਿ ਨਹੀਂ ਕਰਦਾ, ਜਿਹੜੀ ਖਾਸ ਪ੍ਰਕਿਰਿਆ ਹੁੰਦੀ ਗੋਡਿਆਂ ਤੇ ਹੱਥ ਰੱਖਣਾ, ਹੱਥ ਚੁੱਕਣੇ ਸਾਰੇ ਦੇ ਸਾਰੇ। ਉਹ ਵੇਖ ਰਿਹਾ ਥੋੜੀ ਜਿਹੀ ਅੱਖ ਦੇ ਨਾਲ ਵੀ ਕਿਤੇ ਵਾਕਿਆ 'ਚ ਕਰ ਵੀ ਰਿਹਾ ਕਿ ਨਹੀਂ ਕਰ ਰਿਹਾ, ਤੇ ਦੇਖ ਰਹੇ। ਗੁਰੂ ਨਾਨਕ ਪਿਤਾ ਕਹਿੰਦੇ ਨੇ ਬੈਠੇ ਇੱਕ ਪਾਸੇ ਮੁਸਕੁਰਾ ਰਹੇ ਨੇ। ਨਵਾਬ ਨੇ ਵੀ ਖਿਆਲ ਕੀਤਾ ਵੀ ਵੇਖਾਂ ਤੇ ਸਹੀ, ਕਹੇ ਕਹਾਏ ਤੇ ਆ ਗਿਆ ਸਾਡੇ ਨਾਲ ਵੀ ਵਾਕਿਆ 'ਚ ਨਮਾਜ਼ੀ ਵੀ ਬਣਿਆ ਕਿ ਨਹੀਂ ਬਣਿਆ, ਜਮਾਤ 'ਚ ਸ਼ਾਮਿਲ ਵੀ ਹੋਇਆ ਕਿ ਨਹੀਂ ਹੋਇਆ। ਮਗਰ ਦੇਖਣੇ 'ਚ ਆਇਆ ਵੀ ਗੁਰੂ ਪਿਤਾ ਹੋਠਾਂ 'ਚ ਮੁਸਕੁਰਾ ਰਹੇ ਨੇ ਤੇ ਬੈਠੇ ਵੇਖ ਰਹੇ ਨੇ ਦੋਵਾਂ ਵੱਲ। ਅਜੇ ਕਹਿੰਦੇ ਨੇ ਨਮਾਜ਼ ਪੂਰੀ ਤਰ੍ਹਾਂ ਮੁੱਕੀ ਵੀ ਨਹੀਂ, ਨਵਾਬ ਥੱਲੇ ਹੱਥ ਕਰ ਰਿਹਾ ਸਿਜਦੇ ਵਿੱਚੋਂ ਤੇ ਇੱਕਦਮ ਕਹਿ ਉੱਠਿਆ, ਕਹਿਣ ਲੱਗਾ ਗੁਰੂ ਨਾਨਕ ਕੇਵਲ ਕਹਿਣ ਦੀਆਂ ਗੱਲਾਂ ਨੇ, ਕੌਣ ਕਿਸੇ ਦੀ ਗੱਲ ਮੰਨਦਾ, ਐਵੇਂ ਕਹਿਆਂ ਥੋੜਾ, ਨਾ ਹਮ ਹਿੰਦੂ ਨਾ ਮੁਸਲਮਾਨ, ਵੇਖ ਲੈ ਤੂੰ ਕਹੇ ਕਹਾਏ ਤੇ ਸਾਡੇ ਆ ਗਿਆ ਇੱਥੇ, ਪਰ ਇੱਥੇ ਤੇਰਾ ਦਿਲ ਨਹੀਂ ਮੰਨਿਆ, ਆ ਕੇ ਸਿਜਦੇ 'ਚ ਹੱਥ ਚੁੱਕਾਂ। ਗੁਰੂ ਨਾਨਕ ਪਿਤਾ ਨੇ ਜਵਾਬ ਦਿੱਤਾ, ਕਹਿਣ ਲੱਗੇ ਨਵਾਬ ਐਵੇਂ ਨਹੀਂ ਨਾ, ਆਪ ਸਵਾਲ ਕਰਕੇ ਆਪ ਹੀ ਜਵਾਬ ਦੇ, ਐਵੇਂ ਬਾਤ ਨਹੀਂ ਬਣਦੀ, ਸਵਾਲ ਤੂੰ ਕੀਤਾ ਜਵਾਬ ਮੈਂ ਦਿਆਂਗਾ ਤੈਨੂੰ। ਸਾਹਿਬ ਮਹਾਰਾਜ ਕਹਿਣ ਲੱਗੇ ਮੈਨੂੰ ਦੱਸੇਗਾ ਤੂੰ ਮੈਨੂੰ ਕੀ